ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੇਯ ਸਰੋਵਰ ਪਾਗਾ। ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੇਯ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਹਜ਼ੂਰ ਦੇ ਪਾਵਨ ਦਰਬਾਰ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਸਤਿਗੁਰਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰ ਹੁਕਮ ਦੀ ਦਾਤ ਬਖਸ਼ੀ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ इस अमृत बचन विच इस दो पदे दे शब्द विच पहला बचन ये कर देने कि जिस मनुख नू प्राणा दा पति सब दाता देन वाला पार ब्रह्म परमेश्वर विसर जाए उस तो वड्डा बद किस्मत नपागा होर कोई नहीं हो सकता। दूसरा बचन जिस दा अंदर परमात्मा दे प्रेम विच रंगिया जाए वो नाम अमृत सरोवर दे विच मगन हो जांदा है, वो परमात्मा दे नाम दा प्रेमी बन जांदा है। रहाओ विच बचन है हे प्रभु तेरा सेवक तेरे नाम दे विच ही जुड़िया होया लगा होया है, जेड़ा आलस रस्ते विच रुकावट सी शरीर दा सारा आलस ही खत्म हो गया ते दिन रात परमात्मा दी याद विच ही बतीत हुंदा है। अखीर ते महाराज जी ने बख्शिश कीती कि जिस ऊपर तेरी बख्शिश हो जाए वो जिस पासे नजर कर दे उदी निगाह जिथों तक जांदी है हर थां ते परमेश्वर ही नजर आउंदा है ते इस तरह नजर आउंदा है एक हो के अनेकता विच जिवें एक सूत दा धागा अनेकां मणकियां मोतियां दे विच परोता हुंदा है जां अनेकां मोतियां विचों लंघदा है ते जिस दिन मालक तेरा नाम अमृत जल पीता है उस दिन सच एवे कि दुनिया दा मोह भरिया अनुराग उस तो सदीव काल वास्ते खेड़ा छुट गया है। एक है साड़ी अज दी विचार दा विशा। आओ साध संगत सतगुरु गुरु रामदास जी महाराज हजूर दे चरणा विच बेनती करिए। सतगुरु गुरु रामदास ऊने खाली भरन वाले दाता आप जी तरस करो मेहर करो अंदर दी एकाग्रता बख्शो गुरबाणी प्रति भावना आस्था और श्रद्धा दी दात बख्श के आप विच वर्त के सतगुरु आप ही विचार करा लवो। प्यार अदब नाल साध संगत जी उच्चारण करो जी सतनाम श्री वाहे गुरु जी करो बख्शिश फिर आशीष बख्श देखो उच्चारण करो जी सतनाम श्री वाहे गुरु जी
सतनाम श्री वाहिगुरु साहिब जी। तनासरी महला पंजवा
राग तनासरी है और इस अमृत शब्द दे उच्चारण करता पंचम गुरुदेव सतगुरु गुरु अर्जुन देव जी महाराज खान।
जिस को बिसरा प्राण पात दाता सोई गन हो अभागा।
सतगुरां ने इस अमृत शब्द दी आरंभता कीती है जिस को बिसरा प्राण पात दाता सोई गन हो अभागा। इहदे लफ्जी अर्थ ने जिस कौ दा अर्थ करांगे जिस नूं विसरै दा लफ्जी अर्थ भुल जाना जां विसार देना। जिस कौ विसरै प्राण पत दाता प्राण पत दा लफ्जी अर्थ हो गया जी प्राणा दा मालक जिन्ने सानू प्राण दिते ने ते दाता दा लफ्जी अर्थ के जेड़ा सारियां थावां ते दाता देण वाला है। इस अद्धी तुक दा अर्थ हो गया कि जिस नूं विसरै प्राण जिस को विसरै प्राण पत दाता ਜਿਨ੍ਹਾਂ ਨੂੰ ਪ੍ਰਾਣਾਂ ਦਾ ਮਾਲਕ ਦਾਤਾਂ ਦੇਣ ਵਾਲਾ ਪਰਮਾਤਮਾ ਵਿਸਰ ਗਿਆ, ਸੋਈ ਗਨੋ ਅਭਾਗਾ। ਗਨੋ ਦਾ ਅਰਥ ਗਿਣਤੀ ਕਰ ਲਓ ਸਮਝੋ, ਅਭਾਗਾ ਦਾ ਅਰਥ ਅਸੀਂ ਕਰ ਲਾਂਗੇ ਵੱਧ ਕਿਸਮਤ, ਜਾਂ ਨਿਭਾਗਾ ਸ਼ਬਦ ਵਰਤਾਂਗੇ, ਜਾਂ ਸ਼ਬਦ ਵਰਤਾਂਗੇ ਜਿਸ ਬੰਦੇ ਦੇ ਭਾਗ ਉੱਤਮ ਨਹੀਂ ਚੰਗੇ ਨੇ। ਇਸ ਸਾਰੀ ਤੁਕ ਦਾ ਅਰਥ ਹੈ ਕਿ ਜਿਸ ਨੂੰ ਪ੍ਰਾਣਾਂ ਦਾ ਦਾਤਾ ਪ੍ਰਾਣਪਤ, ਪ੍ਰਾਣਾਂ ਦਾ ਮਾਲਕ, ਰਿਜ਼ਕ ਦੇਣ ਵਾਲਾ ਦਾਤਾ ਭੁੱਲ ਗਿਆ, ਉਸ ਬੰਦੇ ਦੀ, ਉਸ ਇਨਸਾਨ ਦੀ ਗਿਣਤੀ ਜਿਹੜੀ ਹੈ ਸੱਚ ਇਹ ਵੀ ਉਹ ਨਿਭਾਗੇ ਲੋਕਾਂ ਦੇ ਵਿੱਚ ਹੋ ਜਾਂਦੀ ਹੈ। ਕਿਉਂਕਿ ਇਸ ਪਹਿਲੀ ਤੁਕ ਤੋਂ ਬਾਅਦ ਅਗਲਾ ਪ੍ਰਕਰਨ ਵੱਖਰਾ ਹੈ, ਉਹ ਹੈ ਜਿਸ ਦਾ ਮਨ ਜੁੜ ਗਿਆ ਹੈ। ਪਹਿਲੀ ਅਰਜ਼ ਅਸੀਂ ਇਸ ਤੁਕ ਉੱਤੇ ਵਿਚਾਰ ਕਰਨੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਹੈ ਉਹ ਸਿਮਰਨ ਤੇ ਦਿੱਤਾ ਗਿਆ। ਉਹਨੂੰ ਨਾਮ ਜਾਪ ਕਹਿ ਲਓ, ਨਾਮ ਦਾ ਧਿਆਉਣਾ ਕਹਿ ਲਓ, ਨਾਮ ਦਾ ਆਰਾਧਨਾ ਕਹਿ ਲਈਏ, ਸਭ ਤੋਂ ਜ਼ਿਆਦਾ ਜ਼ੋਰ ਇਸ ਗੱਲ ਤੇ ਦਿੱਤਾ ਗਿਆ ਕਿ ਇਨਸਾਨ ਨੂੰ ਪਾਰ ਬ੍ਰਹਮ ਪਰਮੇਸ਼ਵਰ ਕਿਸੇ ਵੀ ਥਾਂ ਤੇ ਕਿਸੇ ਵੀ ਹਾਲਤ ਵਿੱਚ, ਕਿਸੇ ਵੀ ਮੁਸੀਬਤ ਵਿੱਚ ਜਾਂ ਸੁੱਖ ਵਿੱਚ ਪਰਮਾਤਮਾ ਦੀ ਯਾਦ ਬੰਦੇ ਨੂੰ ਭੁੱਲੇ ਨਾ। ਹਾਲਾਂਕਿ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਜਿਹੜਾ ਬਚਨ ਕਿਹਾ ਹੈ, ਜਿਹੜੀ ਪਰਮਾਤਮਾ ਤੋਂ ਵਾਹਿਗੁਰੂ ਜੀ ਤੋਂ ਦਾਤ ਮੰਗੀ, ਉਹ ਦਾਤ ਵੀ ਇਹ ਮੰਗੀ ਹੈ, ਅਕਾਲ ਪੁਰਖ ਵਾਹਿਗੁਰੂ ਹੇ ਸਤਿਗੁਰੂ ਤੁਸੀਂ ਇੱਕ ਗੱਲ ਮੇਰੇ ਜੀਵਨ ਵਿੱਚ ਚੰਗੀ ਤਰ੍ਹਾਂ ਸਮਝਾ ਦਿਓ ਕਿ ਜਿਹੜਾ ਪਾਰ ਬ੍ਰਹਮ ਸਾਰਿਆਂ ਜੀਵਾਂ ਨੂੰ, ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਕੇ ਰਿਜ਼ਕ ਦਿੰਦਾ ਹੈ, ਉਹ ਪਰਮਾਤਮਾ ਮੇਰੇ ਹਿਰਦੇ ਵਿੱਚੋਂ ਕਦੀ ਵੀ ਵਿਸਰੇ ਨਾ। ਉੱਥੇ ਵੀ ਚੇਤੇ ਦੀ ਦਾਤ ਮੰਗੀ ਹੈ। ਮਹਾਰਾਜ ਜੀ ਦਾ ਬਚਨ ਹੈ, ਗੁਰਾ ਇੱਕ ਦੇਹ ਬੁਝਾਈ। ਗੁਰਾ ਦਾ ਅਰਥ ਇਹ ਹੈ, ਸਤਿਗੁਰੂ ਇਹ ਗੱਲ ਮੈਨੂੰ ਚੰਗੀ ਤਰ੍ਹਾਂ ਸਮਝਾ ਦਿਓ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰੇ ਜੀਵਾਂ ਨੂੰ ਰਿਜ਼ਕ ਦਿੰਦਾ, ਹੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ, ਹੇ ਸਤਿਗੁਰੂ, ਤਰਸ ਕਰੋ ਸਭ ਨੂੰ ਰਿਜ਼ਕ ਦੇਣ ਵਾਲਾ ਪਰਮਾਤਮਾ ਕਦੀ ਮੈਨੂੰ ਵਿਸਰੇ ਨਾ, ਮੈਂ ਉਹਦੇ ਤੋਂ ਆਪਣੇ ਆਪ ਨੂੰ ਦੂਰ ਨਾ ਸਮਝਾਂ, ਮੇਰੇ ਹਿਰਦੇ 'ਚ ਉਹਦੀ ਯਾਦ ਨਾ ਭੁੱਲੇ। ਹਜ਼ੂਰ ਦੀ ਬਾਣੀ ਵਿੱਚੋਂ ਮੈਂ ਬੇਨਤੀ ਕਰਾਂਗਾ। ਪਹਿਲੀਆਂ ਆਰੰਭ ਵਿੱਚ ਬੇਨਤੀਆਂ ਨੇ ਕੁਛ ਕਿ ਜਿੱਥੇ ਯਾਦ ਹੈ ਉੱਥੇ ਸੁੱਖ ਹੈ, ਜਿੱਥੇ ਵਿਸਰ ਜਾਂਦਾ ਹੈ ਉੱਥੇ ਦੁੱਖ ਹੈ, ਜਿੱਥੇ ਯਾਦ ਹੈ ਉੱਥੇ ਖੇੜਾ ਹੈ, ਖੁਸ਼ੀ ਹੈ, ਜਿੱਥੇ ਵਿਸਰ ਜਾਂਦਾ ਉੱਥੇ ਉਜਾੜ ਹੈ, ਜਿੱਥੇ ਯਾਦ ਹੈ ਉੱਥੇ ਸੱਚਮੁੱਚ ਆਤਮਕ ਠੰਡ ਹੈ, ਜਿੱਥੇ ਵਿਸਰ ਜਾਂਦਾ ਉੱਥੇ ਕੇਵਲ ਅੱਗ ਦੀਆਂ ਭੱਠੀਆਂ ਨੇ। ਜਿਸ ਦਿਨ ਯਾਦ ਹੈ ਉਹ ਦਿਨ ਸਭ ਤੋਂ ਚੰਗਾ ਹੈ, ਜਿਸ ਦਿਨ ਯਾਦ ਵਿਸਰ ਜਾਏ ਉਹ ਦਿਨ ਸਭ ਤੋਂ ਮਾੜਾ ਹੈ। ਜਿਸ ਰੁੱਤ ਵਿੱਚ ਉਹਦੀ ਯਾਦ ਆ ਜਾਏ ਉਸ ਰੁੱਤ ਵਰਗੀ ਰੁੱਤ ਕੋਈ ਨਹੀਂ, ਤੇ ਜਿਸ ਰੁੱਤ ਵਿੱਚ ਉਹਦੀ ਯਾਦ ਵਿਸਰ ਜਾਏ ਉਦੋਂ ਮਾੜੀ ਰੁੱਤ ਕੋਈ ਨਹੀਂ। ਥੋੜਾ ਜਿਹਾ ਬਾਣੀ 'ਚੋਂ ਆਪਾਂ ਦੇਖਦੇ ਹਾਂ। ਤਿੰਨ ਬੇਨਤੀਆਂ ਕਰਨੀਆਂ ਨੇ ਆਰੰਭ ਵਿੱਚ, ਫਿਰ ਅਸੀਂ ਅੱਗੇ ਵਾਚਨੇ, ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ। ਸਭ ਤੋਂ ਪਹਿਲਾਂ ਗੱਲ ਹੈ ਥਾਂ ਦੀ। ਕਈ ਵਾਰੀ ਹਾਲਾਂਕਿ ਥਾਂ ਬੜੀ ਵੱਡੀ ਅਹਿਮੀਅਤ ਰੱਖਦੀ ਹੈ, ਜ਼ਮੀਨ ਧਰਤੀ ਸਾਰੀ ਇੱਕੋ ਜਿਹੀ ਹੈ। ਕੱਲ ਵੀ ਆਪਾਂ ਇੱਕ ਵਿਚਾਰ ਇਹ ਕੀਤੀ ਸੀ, ਸਾਰੀ ਜ਼ਮੀਨ ਇੱਕੋ ਜਿਹੀ, ਮਿੱਟੀ ਦਾ ਫਰਕ ਹੋਵੇਗਾ ਥੋੜ੍ਹ ਬਹੁਤ, ਕਿਤੇ ਰੇਤਲੀ ਹੈ ਕਿਤੇ ਚੀਕਨੀ ਹੈ, ਅਸੀਂ ਦੇਖਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਵਿੱਚ ਸਭ ਤੋਂ ਕੀਮਤੀ ਥਾਂ ਹੋਵੇ ਜਿਸ ਥਾਂ ਦੇ ਉੱਤਰ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਹੁੰਦਾ ਹੈ, ਭਾਵੇਂ ਉਹ ਜੰਗਲ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕਥਨ ਮੁਤਾਬਕ ਜੇ ਇੱਕ ਇਨਸਾਨ ਉਜਾੜ ਜੰਗਲ ਬੀਆਬਾਨ 'ਚ ਬੈਠਾ ਪਰਮਾਤਮਾ ਦਾ ਨਾਮ ਜਪ ਰਿਹਾ ਹੈ, ਉਸ ਵਾਸਤੇ ਜੰਗਲ ਰੋਹੀ ਜਾਂ ਬੀਆਬਾਨ ਉਹ ਵੀ ਸੱਚਮੁੱਚ ਚੁਬਾਰੇ ਦੀ ਤਰ੍ਹਾਂ ਲੱਗਦੇ ਨੇ। ਪਰ ਪਿਆਰਿਓ, ਜਿਸ ਥਾਂ ਤੇ ਕਈ ਕਈ ਅਟਾਰੀਆਂ, ਕਈ ਕਈ ਮੰਜ਼ਲਾਂ ਉੱਪਰ ਮਕਾਨ ਉਸਾਰਿਆ ਗਿਆ, ਜੋ ਉਸ ਮਹੱਲ ਵਿੱਚ ਪਰਮਾਤਮਾ ਦੀ ਯਾਦ ਵਿਸਰ ਜਾਏ ਸੱਚਮੁੱਚ ਉਹ ਜੰਗਲ ਬਣ ਜਾਂਦਾ ਹੈ। ਇਸ ਬੇਨਤੀ ਨੂੰ ਫਿਰ ਮੈਂ ਅਰਜ਼ ਕਰਾਂਗਾ। ਕਿ ਜੰਗਲ ਬੀਆਬਾਨ ਹੋਵੇ ਜਿੱਥੇ ਇਨਸਾਨ ਨਾਮ ਦੀ ਕੋਈ ਚੀਜ਼ ਨਹੀਂ। ਜੇ ਜੰਗਲ ਰੜੇ ਮੈਦਾਨ ਵਿੱਚ ਬੈਠ ਕੇ ਪਰਮਾਤਮਾ ਚੇਤੇ ਆਉਂਦਾ ਹੈ ਤੇ ਗੁਰਮਤ ਅਨੁਸਾਰ ਉਹ ਜੰਗਲ ਵੀ ਚੁਬਾਰਿਆਂ ਵਰਗਾ ਸੁੱਖ ਦਿੰਦਾ ਹੈ। ਤੇ ਸੱਚ ਇਹ ਵੇ ਕਿ ਜਿਸ ਇਨਸਾਨ ਨੂੰ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ, ਪਰਮੇਸ਼ਵਰ ਭੁੱਲ ਜਾਂਦਾ ਹੈ, ਸੱਚ ਇਹ ਵੇ ਕਿ ਉਹ ਚੁਬਾਰੇ ਜਿਹੜੇ ਨੇ ਉਹ ਵੀ ਜੰਗਲ ਦੀ ਤਰ੍ਹਾਂ ਭਾਸਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸ਼ਹੀ ਨਗਰ ਉਜਾੜੀ ਜੀਓ। ਜਿਸ ਉਜਾੜ ਦੇ ਵਿੱਚ ਨਾਮ ਜਪਿਆ ਜਾਂਦਾ ਹੈ ਸੱਚਮੁੱਚ ਉਹ ਅਨਸਥਾਨ ਉਜਾੜ ਵੀ ਚੁਬਾਰਿਆਂ ਦੀ ਤਰ੍ਹਾਂ ਹੈ। ਤੇ ਜਿੱਥੇ ਮਹੱਲਾ ਵਿੱਚ ਨਾਮ ਵਿਸਰ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਉਹ ਵੀ ਉਜਾੜ ਹੈ। ਇਸ ਤੋਂ ਅਗਲੀ ਬੇਨਤੀ ਦਾਸ ਇੱਕ ਹੋਰ ਕਰੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨ ਦੇ ਅੰਦਰ ਅਸੀਂ ਹਜ਼ੂਰ ਦਾ ਇੱਕ ਇਹ ਵੀ ਪਵਿੱਤਰ ਬਚਨ ਪੜ੍ਹਨੇ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਅਰਜ਼ ਕੀਤੀ, ਜਿਸ ਥਾਂ ਤੇ ਪਰਮਾਤਮਾ ਦੀ ਯਾਦ ਹੈ ਸੱਚਮੁੱਚ ਉੱਥੇ ਖੇੜਾ ਹੈ, ਜਿੱਥੇ ਯਾਦ ਵਿਸਰ ਜਾਏ ਉੱਥੇ ਉਜਾੜ ਹੈ। ਦੂਸਰੀ ਗੱਲ, ਥਾਂ ਦੀ ਤਾਂ ਬੜੀ ਸਪਸ਼ਟ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ, ਕੱਲ ਵੀ ਮੈਂ ਅਰਜ਼ ਕੀਤੀ ਸੀ, ਝੌਂਪੜੀ ਵਿੱਚ ਯਾਦ ਹੈ ਤੇ ਉਹ ਮਹੱਲ ਹੈ। ਜੇ ਮਹੱਲ ਵਿੱਚ ਯਾਦ ਵਿਸਰ ਜਾਂਦੀ ਉਹ ਝੌਂਪੜੀ ਤੋਂ ਵੀ ਨਿਕੰਮੀ ਹੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਬਚਨ ਹੈ, ਗੁਰਦੇਵ ਨੇ ਫਰਮਾਇਆ, ਅਸੀਂ ਰੁੱਤ ਦੀ ਗੱਲ ਕਰਨੇ ਆ। ਪਹਿਲੀ ਬੇਨਤੀ ਮੈਂ ਕੀਤੀ ਥਾਂ ਦੀ ਕਿ ਥਾਂ ਕੇਵਲ ਉਹ ਚੰਗਾ ਜਿੱਥੇ ਰੱਬ ਦਾ ਨਾਮ ਚੇਤੇ ਹੁੰਦਾ। ਜਿੱਥੇ ਨਾਮ ਚੇਤੇ ਨਹੀਂ ਉਹ ਜਿੰਨੀ ਮਰਜ਼ੀ ਕੀਮਤੀ ਧਰਤੀ ਹੋਵੇ, ਜਿੰਨੇ ਮਰਜ਼ੀ ਕੀਮਤੀ ਮਹੱਲ ਹੋਣ, ਉਹ ਕਿਸੇ ਅਰਥ ਨਹੀਂ। ਇੱਕ ਉਦਾਹਰਨ ਹੋਰ ਦਿੰਦਾ, ਕਿਉਂਕਿ ਹਿੰਦੁਸਤਾਨ ਵਿੱਚ ਇਹ ਅਜੇ ਵੀ ਕਈ ਥਾਵਾਂ ਇਸ ਤਰ੍ਹਾਂ ਮੰਨੀਆਂ ਜਾਂਦੀਆਂ ਨੇ। ਕਬੀਰ ਸਾਹਿਬ ਸਾਰੀ ਜ਼ਿੰਦਗੀ ਬਨਾਰਸ ਵਿੱਚ ਰਹੇ ਨੇ ਤੇ ਅੰਤਲੇ ਸਮੇਂ, ਅਖੀਰ ਵਾਲੇ ਸਮੇਂ ਉਹ ਮਗਹਰ ਦੀ ਧਰਤੀ ਤੇ ਚਲੇ ਗਏ, ਗੋਰਖਪੁਰ ਦੇ ਨਜ਼ਦੀਕ। ਤੇ ਉਸ ਧਰਤੀ ਦਾ ਨਾਮ ਅੱਜ ਕੱਲ੍ਹ ਸੰਤ ਕਬੀਰ ਸਾਹਿਬ ਜੀ ਦੇ ਨਾਂ ਤੇ ਰੱਖਿਆ, ਕਬੀਰ ਨਗਰ। ਹਿੰਦੂਇਜ਼ਮ ਦੇ ਮੁਤਾਬਕ, ਸਨਾਤਨ ਮਤ ਦੇ ਮੁਤਾਬਕ, ਕਿ ਜਿਹੜਾ ਬੰਦਾ ਬਨਾਰਸ ਵਿੱਚ ਆਪਣੇ ਪ੍ਰਾਣ ਤਿਆਗਦਾ, ਸੁਣੋ ਜਿਹੜੀ ਬੇਨਤੀ ਦਾਸ ਕਰਨ ਲੱਗਾ, ਤਿੰਨ ਚਾਰ ਆਰੰਭ ਚ, ਕਿਉਂਕਿ ਵਿਸ਼ੇ ਤੋਂ ਭਟਕੀਏ ਨਾ ਆਪਾਂ। ਥਾਂ ਵੀ ਉਹ ਚੰਗੀ ਜਿੱਥੇ ਪਰਮਾਤਮਾ ਦਾ ਨਾਮ ਹੈ। ਜਿੱਥੇ ਨਾਮ ਨਹੀਂ ਸੱਚ ਇਹ ਵੇ ਉਹ ਕਿਸੇ ਅਰਥ ਨਹੀਂ ਥਾਂ। ਉਸ ਬਾਰੇ ਇਹ ਮਨੌਤ ਹੈ ਕਿ ਜਿਹੜਾ ਬੰਦਾ ਬਨਾਰਸ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗੇਗਾ, ਉੱਥੇ ਉਹਦੀ ਦੇਹ ਦਾ ਸੰਸਕਾਰ ਹੋਵੇਗਾ, ਉਹ ਬੰਦੇ ਨੇ ਜੇ ਗੁਨਾਹ ਵੀ ਕੀਤੇ ਨੇ ਤੇ ਉਹਦੇ ਗੁਨਾਹ ਵੀ ਖੰਡਿਤ ਹੋ ਜਾਣਗੇ। ਦੂਜੇ ਪਾਸੇ ਜੇ ਕਿਸੇ ਇਨਸਾਨ ਨੇ ਪੁੰਨ ਕਰਮ ਵੀ ਕੀਤੇ ਆ, ਧਰਮ ਦੇ ਕਰਮ ਵੀ ਕੀਤੇ ਆ, ਪਰ ਉਹਦਾ ਅੰਤਲਾ ਸਾਹ, ਅੰਤਲਾ ਸਮਾਂ ਮਗਹਰ ਦੀ ਧਰਤੀ ਤੇ ਆਉਂਦਾ ਹੈ, ਤੇ ਉਸ ਬਾਰੇ ਕਿਹਾ ਜਾਂਦਾ ਉਹ ਧਰਤੀ ਸਰਾਪੀ ਹੈ, ਜਿਹੜਾ ਉੱਥੇ ਪ੍ਰਾਣ ਤਿਆਗੇਗਾ ਉਹ ਗਧੇ ਦੀ ਜੂਨ ਵਿੱਚ ਪੈਂਦਾ ਹੈ। ਮੈਂ ਇਹ ਕੇਵਲ ਬਾਹਰ ਦੀ ਗੱਲ ਨਹੀਂ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਚ ਅਰਜ਼ ਕਰਨ ਲੱਗਾ। ਕਬੀਰ ਸਾਰੀ ਜ਼ਿੰਦਗੀ, ਕਬੀਰ ਸਾਹਿਬ ਜੀ ਬਨਾਰਸ ਰਹੇ ਮਹਾਂਪੁਰਖ ਸੰਤ ਭਗਤ ਜੀ, ਅੰਤਲੇ ਸਮੇਂ ਉਹ ਮਗਹਰ ਚਲੇ ਗਏ। ਜਦੋਂ ਮਗਰ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਇੰਜ ਪ੍ਰਤੀਤ ਹੁੰਦਾ ਕਿ ਉਸ ਵਕਤ ਉਹਨਾਂ ਨੂੰ ਕੁਛ ਲੋਕਾਂ ਨੇ ਇਹ ਸ਼ਬਦ ਕਹਿ ਹੋਣਗੇ ਕਿ ਦੇਖੋ ਅੰਤਲਾ ਸਮਾਂ ਆਇਆ ਤੇ ਇਹ ਆ ਕੇ ਮਗਹਰ ਦੀ ਧਰਤੀ ਤੇ ਪਹੁੰਚ ਗਏ, ਮੁਕਤੀ ਦਾ ਵੇਲਾ ਆਇਆ, ਇਹਨਾਂ ਨੇ ਬਨਾਰਸ ਨੂੰ ਤਿਆਗ ਦਿੱਤਾ। ਉਹਨਾਂ ਦਾ ਬਚਨ ਹੈ, ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਕੋ ਤਪ ਕਾ ਹੀਨਾ, ਬਹੁਤ ਬਰਸ ਤਪ ਕੀਆ ਕਾਸ਼ੀ, ਮਰਨ ਭਇਆ ਮਗਹਰ ਕੀ ਬਾਸੀ। ਇਸ ਤਰ੍ਹਾਂ ਲੋਕ ਕਹਿੰਦੇ ਨੇ ਜਿਵੇਂ ਕਿ ਮੱਛੀ ਪਾਣੀ ਨੂੰ ਛੱਡਦਾ ਤੇ ਤੜਫਦੀ ਹੈ ਕਿ ਕਿੰਨਾ ਸਮਾਂ ਤੁਸੀਂ ਬਨਾਰਸ ਦੀ ਧਰਤੀ ਤੇ ਜਪ ਤਪ ਕੀਤਾ ਤੇ ਅੰਤਲੇ ਸਮੇਂ ਤੁਸੀਂ ਮਗਹਰ ਦੀ ਧਰਤੀ ਤੇ ਆ ਗਏ। ਉੱਥੇ ਭਗਤ ਜੀ ਦਾ ਇੱਕ ਬਚਨ ਹੈ, ਉਸ ਮੈਂ ਬੇਨਤੀ ਕਰਕੇ ਅੱਗੇ ਚੋਲਣਾ। ਉਹਨਾਂ ਨੇ ਮਗਹਰ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗੇ। ਉਹ ਸ਼ਬਦ ਕਹਿੰਦੇ ਆ ਕਿ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਜਿਸ ਧਰਤੀ ਨੂੰ ਲੋਕ ਸਰਾਪੀ ਕਹਿੰਦੇ ਨੇ, ਕਰਲਾਠੀ ਕਹਿੰਦੇ ਨੇ ਕਿ ਇੱਥੇ ਕੋਈ ਪ੍ਰਾਣ ਤਿਆਗੇਗਾ ਤੇ ਉਹ ਮੁਕਤ ਨਹੀਂ ਹੋਏਗਾ, जे परमात्मा का सिमरन है अंदर वाहगुरु जी का नाम वसदा पे है ते इंसान जे मगर दी धरती ते प्राण त्यागे अपने संगियां दी भी मुक्ति करा देगा जे मन दे विच पाप है अंदर कठोरता है ते इंसान बनारस दी धरती ते भी प्राण त्यागे तां भी नरक तो नहीं बच सकता थां दी महानता तां जे नाम है तां गुरदेव जी दे अमृत बचन ने कि मनो कठोर मरे बनारस नरक ना बंचया जाए क्योंकि अज दा शब्द है कि जिसको बिसरे प्राण पर दाता सोई गनो अपागा अर्ज करांगा कि उस थां ते तीन गल्लां करनियां ने दिन केड़ा चंगा रुत केड़ी चंगी है थान केड़ा चंगा ते सच एवे के इंसान किस दी जिंदगी चंगी है जो अज महाराज जी ने कहा हजूर कहिंदे ने मनो कठोर मरे बनारस नरक ना बंचया जाई जिहड़ा बंदा बनारस विच मरेगा जे सिमरन नहीं ओनू नरक तो कोई नहीं बनारस बचा सकदी अगला बचन है हर का संत मड़ा खड़म्ब है सगली तैन सहन तराई परमात्मा दी बंदगी करन वाला जे मगर दी धरती ते प्राण त्यागदा गुरमुखो सच एवे ओनू मगर दा सराप भी कुछ नहीं कह सकता मेरे कहन तो मुराद के जमीन दा टुकड़ा जमीन दी ओ थां ओ ही पवित्र है कि जिस थां ते परिपूर्ण परमात्मा दा नाम याद है इस तो अगली बेनती साडे मुल्क दे विच छे रुत्तां हुंदियां ने खास करके असीं पंजाब विच रहण वाले भी इत्थे तां खट रीतु खैण की छे रुत्तां ने कई रुत्तां जिहड़ियां ने दुखदाई ने कई रुत्तां बहुत सुखदाई ने पर श्री गुरु ग्रंथ साहिब जी दी अमृत गुरबाणी विच हजूर ने फरमाया कि बसंत दी रुत्त नूं लोक बहुत पसंद करदे क्योंकि बसंत खेड़े दी रुत्त है ते गुरु ग्रंथ साहिब दे विच चेत ते वैसाख दा महीना गुरबाणी मुताबक यह बसंत ऋतु दा मन्या गया है बसंत विच हर पासे फुल्लां दा खेड़ा हर पासे सुगंधी है पर हजूर ने एक वचन कहा कहिंदे ने बसंत दी रुत्त बाहर मुखी चंगी है पर जे बसंत दी रुत्त विच परमात्मा कंत खिरदे विच नहीं ते सच एवे कि बसंत दी रुत्त भी अग बन जांदी है जे परमात्मा चेते होवे ते अत दी ग्रीखम रुत्त भी जिहड़ी उह बसंत बन जांदी है उत्थे महाराज ने रुत्त ते निर्भर नहीं कीता अंदर दी सुरत दे खेड़े ते निर्भर कीता है अंदर दे खेड़े दा खत्म होना उहदे ते निर्भर कीता है महाराज जी दे बचन ने नानक तिन्हां बसंत है जिन घर वसिया कंत जिनके कंत दिशा पुरी से अहनस फिरें जलंत जिन्हां दे कंत मैं फिर बेनती करां कि साई किरदे च नहीं सच एवे कि उन्हां दा अंदर बसंत दे विच भी सड़दा है तपदा है भुजदा है पहली बेनती फिर मैं दोहरान लगा क्योंकि थोड़ा जिहा प्लीज अज डिस्टर्ब हो गया रंब च कृपा करके एकाग्रता बख्शो हजूर सच्चे पातशाह जी ने पहला बचन एक है कि थां ओ चंगी जिस थां ते परमात्मा दी याद आवे ओ भावे जंगल है तां भी ठीक दूसरी बेनती कि जिस थां ते परमात्मा भुल जाए भावे ओनू बहुत पवित्र नगरी भी कहा जाए जे परमात्मा भुल जाए फिर वो किस अर्थ है दूसरा शब्द मैं ए वरत्या है कि रुत्त भी ओही चंगी है जिस रुत्त विच परमात्मा याद आउंदा है बसंत विच जे परमात्मा दा नाम विसर जांदा है ते बसंत भी अग बन जांदी है ते हाड़ दे महीने विच तपदे च जे वाहगुरु जी दा सिमरन याद आ जांदा चिंतन आ जांदा है ते हाड़ दी तपश भी ठंडी बन जांदी है इस तो अगला बचन देखो जदों बारिश हुंदी है मीह पैंदा है असीं उस मौसम नूं उस रुत्त नूं भी बड़ा चंगा समझने ठंडियां हवावां चलदियां ने मीह पैंदा है चार तफेरे जल थल हो जांदी है पर महाराज जी ने बाणी च इस प्रथाए भी एक बचन कहा है हजूर फरमाउंदे आ कि जे मान लो किसी बंदे दा घर एक झील दे विच होवे चार चफेरे पानी होवे गर्मी दा मौसम है उहदा बंगला कह लो घर कह लो झील दे विच है ते जदों हवा निकलदी है उस पानी नूं छूह के उस दे परिवार नूं उस दे घर नूं ठंड पहुंचांदी है उहदे पाण वास्ते कपड़े भी अच्छे ने खाण वास्ते भोजन भी चंगा है उहदे सौण वास्ते बिस्तर भी अत दे उत्तम ने पर दातार कहिंदे ने ਕਿ ਝੀਲ ਵਿੱਚ ਘਰ ਹੋਵੇ, ਠੰਡੀਆਂ ਹਵਾਵਾਂ ਆਉਂਦੀਆਂ ਹੋਣ, ਵਸਤਰ ਕੀਮਤੀ ਹੋਣ, ਪਲੰਗ ਸੋਨੇ ਨਾਲ ਜੜੇ ਹੋਣ, ਜੇ ਇਸ ਝੀਲ ਵਿੱਚ ਬੈਠ ਕੇ ਵੀ ਪਰਮਾਤਮਾ ਦਾ ਨਾਮ ਵਿਸਰ ਜਾਏ ਤੇ ਸੱਚ ਇਵੇਂ ਝੀਲ ਦੇ ਲਹਿਰਾਂ ਇਹਦਾ ਪਾਣੀ ਵੀ ਅੱਗ ਬਣ ਜਾਂਦਾ ਹੈ। ਮਹਾਰਾਜ ਜੀ ਦਾ ਬਚਨ ਹੁੰਦਾ, ਜਲ ਥਲ ਨੀਰ ਭਰੇ ਸ਼ੀਤਲ ਪਵਨ ਚੁਲਾਰ ਦੇ। ਚਾਰ ਚੁਫੇਰੇ ਪਾਣੀ ਸ਼ੀਤਲ ਹਵਾਵਾਂ ਉੱਠਦੀਆਂ ਨੇ। ਜਲ ਥਲ ਨੀਰ ਭਰੇ ਸ਼ੀਤਲ ਪਵਨ ਚੁਲਾਰ ਦੇ, ਸੇਜੜੀਆਂ ਸੋਇਨ ਖੀਰੇ ਲਾਲ ਜੜੰਦੀਆਂ, ਸੁਪਰ ਕੱਪੜ ਭੋਗ ਨਾਨਕ ਪੀਰੀ ਵਿਹੋਣੀ ਤੱਤੀਆਂ। ਇੰਨੇ ਸੁੱਖ ਵਿੱਚ ਵੀ ਉਹਨਾਂ ਅੰਦਰ ਸੁੱਖ ਨਹੀਂ, ਬਾਹਰ ਮੁਖੀ ਸੁੱਖ ਲੈ ਕੇ ਅੰਦਰ ਤਪੀ ਹੀ ਜਾਂਦਾ ਹੈ। ਦਾਸ ਅਰਜ਼ ਕਰੇਗਾ ਕਿ ਅੱਜ ਜੋ ਸਤਿਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਉਸ ਇਨਸਾਨ ਦਾ ਜ਼ਿਕਰ ਕੀਤਾ ਜਿਹਨੂੰ ਪਰਮਾਤਮਾ ਵਿਸਰ ਜਾਂਦਾ, ਤਾਂ ਮੈਂ ਇਸ ਕਰਕੇ ਥਾਵਾਂ ਦਾ ਜ਼ਿਕਰ ਤੇ ਰੁੱਤ ਦਾ ਜ਼ਿਕਰ ਕੀਤਾ। ਇੱਕ ਅਖੀਰਲਾ ਬਚਨ ਸੀ, ਹੋਰ ਇਸ ਪ੍ਰਸਾਈ ਲੈਂਦੇ ਹਾਂ, ਦਿਨ ਕਿਹੜਾ ਚੰਗਾ ਹੈ, ਕਿਉਂਕਿ ਅੱਜ ਵੀ ਲੋਕ ਦਿਨਾਂ ਦੀ ਵਿਚਾਰ ਕਰਦੇ ਆ, ਇਹ ਦਿਨ ਚੰਗਾ ਹੈ, ਇਹ ਦਿਨ ਮੰਦਾ ਹੈ, ਤੇ ਅਸੀਂ ਸਾਰੇ ਜ਼ੋਰ ਵੀ ਲਾਉਂਦੇ ਹਾਂ ਉਹ ਭਲੇ ਲੋਕੋ, ਕੋਈ ਦਿਨ ਚੰਗਾ ਨਹੀਂ ਹੁੰਦਾ, ਕੋਈ ਦਿਨ ਮੰਦਾ ਨਹੀਂ ਹੁੰਦਾ, ਸਾਰੇ ਕਹਿੰਦੇ ਹਾਂ ਵੀ ਕੋਈ ਦਿਨ ਚੰਗਾ ਨਹੀਂ, ਕੋਈ ਮੰਦਾ ਨਹੀਂ, ਸਭ ਇੱਕੋ ਜਿਹੇ ਨੇ। ਹਾਂ, ਜੇ ਭਰਮ ਦੇ ਰੂਪ ਚ ਦੇਖੋ ਤੇ ਚੰਗਾ ਮੰਦਾ ਕੋਈ ਨਹੀਂ, ਬੁੱਧਵਾਰ ਚੰਗਾ ਜੀ, ਮੰਗਲਵਾਰ ਮੰਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਯਾਦ ਰੱਖਿਓ, ਚੰਗਾ ਦਿਨ ਵੀ ਮੰਨਿਆ ਤੇ ਮੰਦਾ ਦਿਨ ਵੀ ਮੰਨਿਆ ਹੈ, ਇਹ ਨਾਂ ਨਾਲ ਨਹੀਂ ਮੰਨਿਆ। ਹੋ ਸਕਦਾ ਕਈਆਂ ਅੰਦਰ ਇੱਕੋ ਦਮ ਗਿਆਲ ਉੱਠੀ ਹੋਵੇ ਜੀ ਇਹ ਕਿਹੜਾ ਗੱਲ ਸ਼ੁਰੂ ਹੋ ਗਈ। ਗੁਰੂ ਗ੍ਰੰਥ ਸਾਹਿਬ ਚ ਇਹ ਨਹੀਂ ਕਿਹਾ ਵੀਰਵਾਰ ਮਾੜਾ, ਸ਼ਨਿਚਰ ਬੜਾ ਮਾੜਾ, ਉਂਝ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵਾਰ ਚੰਗੇ ਵੀ ਹੁੰਦੇ ਨੇ ਤੇ ਮੰਦੇ ਵੀ ਹੁੰਦੇ ਨੇ। ਕਿਉਂ ਜੀ? ਕਹਿੰਦੇ ਨੇ ਜਿਸ ਵਾਰ ਗੁਰੂ ਸੰਗਤ ਨਾਮ ਸਿਮਰਨ ਤੇ ਬਾਣੀ ਦਾ ਪ੍ਰਵਾਹ ਅੰਦਰ ਚੱਲ ਪਏ, ਉਸ ਵਰਗਾ ਵਾਰ ਚੰਗਾ ਕੋਈ ਨਹੀਂ, ਤੇ ਜਿਸ ਵਾਰ ਵਿੱਚ ਬੰਦੇ ਦਾ ਨਿਤਨੇਮ ਹੀ ਚਲਾ ਜਾਏ ਸੱਚ ਇਵੇ, ਉਦੋਂ ਮੰਦਾ ਵਾਰ ਕੋਈ ਹੈ ਹੀ ਨਹੀਂ। ਚੰਗੇ ਮੰਦੇ ਵਾਰ ਕਿਹਾ ਸਿਮਰਨ ਦੇ ਆਧਾਰ ਤੇ, ਨਾਵਾਂ ਦੇ ਆਧਾਰ ਤੇ ਨਹੀਂ। ਫਿਰ ਸੁਣਿਓ, ਮੈਂ ਗੱਲ ਨੂੰ ਕਲੀਅਰ ਕਰਦੇ ਹਾਂ ਕਿ ਨਾਂ ਦੇ ਆਧਾਰ ਤੇ ਨਹੀਂ ਚੰਗਾ ਮੰਦਾ, ਕਿ ਮੰਗਲ ਬੁੱਧ ਵੀਰ ਦੇ ਆਧਾਰ ਤੇ, ਹਾਂ ਕਰਮ ਦੇ ਆਧਾਰ ਤੇ ਚੰਗਾ ਮੰਦਾ ਕਿਹਾ। ਮਹਾਰਾਜ ਜੀ ਦਾ ਬਚਨ ਕਹਿ, ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ। ਹੁਣ ਇਹਨੂੰ ਚੰਗਾ ਨਹੀਂ ਕਹਾਂਗੇ ਤੇ ਹੋਰ ਕੀ ਕਹਾਂਗੇ? ਮਹਾਰਾਜ ਕਹਿੰਦੇ ਉਹੀ ਦਿਨ ਸੁਹਾਵੜਾ ਹੈ, ਚੰਗਾ ਹੈ, ਜਿਸ ਦਿਨ ਪਰਮਾਤਮਾ ਚੇਤੇ ਆਉਂਦਾ ਹੈ। ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ। ਜਿਸ ਦਿਨ ਵਾਹਿਗੁਰੂ ਵਿਸਰ ਜਾਏ, ਭਾਵੇਂ ਉਹ ਰੁੱਤ ਕਿਹੜੀ ਵੀ ਹੋਵੇ, ਉਹ ਦਿਨ ਭਾਵੇਂ ਬੁੱਧ ਹੋਵੇ, ਉਹ ਦਿਨ ਭਾਵੇਂ ਐਤ ਹੋਵੇ, ਜਿਸ ਦਿਨ ਪਰਮਾਤਮਾ ਭੁੱਲ ਜਾਏ ਪਿਆਰਿਓ, ਉਹ ਰੁੱਤ ਵੀ, ਉਹ ਦਿਨ ਵੀ, ਉਹ ਵਕਤ ਵੀ, ਉਹ ਸਮਾਂ ਵੀ ਫਿਟਕਾਰ ਯੋਗ ਹੋ ਜਾਂਦਾ ਹੈ। ਜੋ ਹੁਣ ਤੱਕ ਅਸੀਂ ਕਥਾ ਚ ਬੋਲਿਆ ਉਹ ਇਹ ਹੈ ਕਿ ਥਾਂ ਉਹ ਚੰਗਾ ਜਿੱਥੇ ਯਾਦ ਆਏ, ਉਹ ਥਾਂ ਮਾੜਾ ਜਿੱਥੇ ਸਾਈਂ ਭੁੱਲ ਜਾਏ, ਰੁੱਤ ਉਹ ਚੰਗੀ ਜਿਸ ਰੁੱਤ ਵਿੱਚ ਪਰਮਾਤਮਾ ਯਾਦ ਆ ਜਾਏ, ਰੁੱਤ ਉਹ ਮਾੜੀ ਜਿਹਦੇ ਵਿੱਚ ਸਾਈਂ ਦਾ ਨਾਮ ਭੁੱਲ ਜਾਏ। ਸੱਚ ਇਹ ਵੀ ਦਿਨ ਉਹ ਚੰਗਾ ਜਿਸ ਦਿਨ ਵਿੱਚ ਗੁਰੂ ਜਪਣ ਦਾ ਚਾਹ ਬਣਿਆ ਰਹੇ, ਦਿਨ ਉਹ ਮਾੜਾ ਜਿਸ ਦਿਨ ਪਰਮਾਤਮਾ ਦਾ ਨਾਮ ਹੀ ਸਾਰਾ ਦਿਨ ਵਿਸਰ ਜਾਏ। ਜਿਹੜਾ ਅੱਜ ਦਾ ਸ਼ਬਦ ਹੈ ਉਹ ਹੈ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ। ਜਿਸ ਇਨਸਾਨ ਨੂੰ ਪ੍ਰਾਣਾਂ ਦਾ ਮਾਲਕ, ਸਾਰਾ ਰਿਜ਼ਕ ਦੇਣ ਵਾਲਾ ਪਰਮਾਤਮਾ ਭੁੱਲ ਗਿਆ ਹੈ, ਉਦੋਂ ਵੱਧਾ ਬਦਕਿਸਮਤ ਇਨਸਾਨ ਇਸ ਧਰਤੀ ਤੇ ਕੋਈ ਨਹੀਂ। ਇਸ ਨੂੰ ਸੁਣਿਓ, ਇਹ ਨਹੀਂ ਕਿ ਮਹਾਰਾਜ ਕੋਈ ਸ਼ਰਾਪ ਦਿੰਦੇ ਪਏ ਆ। ਸੱਚ ਇਹ ਵੇ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਗੱਲ ਤੇ ਵਾਰ ਵਾਰ ਜ਼ੋਰ ਦਿੰਦੀ ਪਈ, ਤੂੰ ਚੇਤਾ ਕਰ, ਤੂੰ ਯਾਦ ਕਰ। ਹੋਰ ਜ਼ਿਆਦਾ ਜ਼ੋਰ ਹੀ ਨਹੀਂ ਦਿੱਤਾ ਗਿਆ। ਸੇਵਾ ਅਸੀਂ ਕਰਨੇ ਆ, ਸੰਗਤ ਵਿੱਚ ਕਰੋ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿਤੇ ਨਹੀਂ ਕਿਹਾ ਕਿ ਸਾਰੀ ਜ਼ਿੰਦਗੀ ਨੰਗੇ ਪੈਰ ਤੁਰਿਆ ਫਿਰੀ ਤਾਂ ਰੱਬ ਮਿਲੇਗਾ। ਸਾਰੀ ਬਾਣੀ ਚ ਇਹ ਨਹੀਂ ਕਿਹਾ ਧੂਣੀਆਂ ਤਪਾ ਕੇ ਜੇਠ ਦੇ ਮਹੀਨੇ ਵਿੱਚ ਬੈਠੇਗਾ ਤਪਸ਼ ਵਿੱਚ ਤੇ ਤਾਂ ਪ੍ਰਮਾਤਮਾ ਮਿਲੇਗਾ। ਸਾਰੀ ਬਾਣੀ ਚ ਕਿਤੇ ਨਹੀਂ ਕਿਹਾ ਕਿ ਤੂੰ ਪੁੱਠਾ ਲਟਕਿਆ ਰਹੇਗਾ ਰੁੱਖ ਨਾਲ ਜਾਂ ਛੱਤ ਨਾਲ ਰੱਸਾ ਪਾ ਕੇ ਤਪ ਕਰੇਗਾ ਤਾਂ ਰੱਬ ਮਿਲੇਗਾ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਗੱਲ ਤੇ ਪੂਰਾ ਜ਼ੋਰ ਦਿੱਤਾ ਕਿ ਤੂੰ ਪਰਮਾਤਮਾ ਨੂੰ ਚੇਤੇ ਕਰ, ਇਹਦੇ ਨਾਲ ਹੀ ਸੁੱਖ ਪਾਏਗਾ। ਸਿਰਫ ਚੇਤਾ ਕਿਹਾ। ਤੇ ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਕਿ ਚਾਰ ਗੱਲਾਂ, ਚਾਰ ਕਰਮ ਬੰਦੇ ਦੀ ਜ਼ਿੰਦਗੀ 'ਚ ਕਦੀ ਰੋਜ਼ ਚੇਤੇ ਨਹੀਂ ਕਰਾਏ ਜਾਂਦੇ ਜਿੰਨਾ ਨਾਮ ਚੇਤੇ ਕਰਾਇਆ ਜਾਂਦਾ। ਕਿਸੇ ਗੁਰਦੁਆਰੇ ਚਲੇ ਜਾਓ, ਕੋਈ ਹੁਕਮਨਾਮਾ ਸੁਣ ਲਓ, ਕੋਈ ਪਾਠ ਸੁਣ ਲਓ, ਇੱਕ ਗੱਲ ਵਾਰ ਵਾਰ ਚੇਤੇ ਕਰਾਈ ਜਾਂਦੀ ਹੈ ਕਿ ਤੂੰ ਸਿਮਰਨ ਕਰ। ਪਰ ਕਦੀ ਕਿਸੇ ਗੁਰਦੁਆਰੇ ਵਿੱਚ ਰੋਜ਼ ਤਕਰੀਰ ਇਹ ਹੋਈ ਹੈ ਕਿ ਰੋਟੀ ਸਵੇਲੇ ਸਿਰ ਖਾ ਲਿਆ ਜੇ? ਕਦੀ ਕਿਸੇ ਨੇ ਰੋਜ਼ ਚੇਤੇ ਕਰਾਇਆ ਵੀ ਬੰਦਿਓ ਪਾਣੀ ਪੂਣਾ ਪੀਣਾ ਨਾ ਭੁੱਲ ਜਾਇਓ, ਫਿਰ ਬੇਨਤੀ ਸੁਣੋ। ਕਦੀ ਕਿਸੇ ਨੇ ਖਾਣਾ ਚੇਤੇ ਨਹੀਂ ਕਰਾਇਆ ਵੀ ਖਾਣਾ ਨਾ ਭੁੱਲ ਜਾਇਓ। ਕਦੀ ਕਿਸੇ ਨੇ ਚੇਤੇ ਨਹੀਂ ਕਰਾਇਆ ਵੀ ਪਾਣੀ ਪੀਣਾ ਨਾ ਭੁੱਲ ਜਾਇਓ। ਕਦੀ ਕਿਸੇ ਨੇ ਚੇਤੇ ਨਹੀਂ ਕਰਾਇਆ ਉਹ ਨੀਂਦ ਵਿੱਚ ਕਿਉਂ ਨਹੀਂ ਸੌਂਦੇ, ਤੁਹਾਨੂੰ ਚੇਤਾ ਭੁੱਲ ਗਿਆ, ਸੌਂ ਜਾਓ। ਕਦੀ ਕਿਸੇ ਨੇ ਚੇਤੇ ਨਹੀਂ ਕਰਾਇਆ ਕਿ ਚਾਰ ਘੜੀਆਂ ਹੱਸ ਵੀ ਲਿਆ ਕਰੋ। ਪਿਆਰਿਓ, ਖਾਣਾ ਪੀਣਾ ਖੱਸਣਾ ਸੌਣਾ ਇਹ ਚਾਰੇ ਗੱਲਾਂ ਬੰਦੇ ਦੇ ਚੇਤੇ ਵਿੱਚ ਨੇ। ਨਾ ਖਾਣਾ ਵਿਸਰਦਾ, ਨਾ ਪੀਣਾ ਵਿਸਰਦਾ, ਨਾ ਸੱਚ ਇਹਨੂੰ ਸੌਣਾ ਵਿਸਰਦਾ, ਨਾ ਇਹਨੂੰ ਖੱਸਣਾ ਮਖੌਲ ਠੱਠਾ ਕਰਨਾ ਵਿਸਰਦਾ। ਖਾਣਾ ਪੀਣਾ ਖੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਤੇ ਨਾਲ ਸ਼ਬਦ ਮਹਾਰਾਜ ਜੀ ਨੇ ਵਰਤਿਆ ਦੋ ਗੱਲਾਂ ਹੀ ਵਿਸਰਦੀਆਂ ਨੇ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪਿਆਰਿਓ, ਇੱਕ ਇਹਨੂੰ ਖਸਮ ਵਿਸਰ ਜਾਂਦਾ ਹੈ ਤੇ ਦੂਸਰਾ ਇਹਨੂੰ ਮੌਤ ਵਿਸਰ ਜਾਂਦੀ ਹੈ। ਫਿਰ ਬੇਨਤੀ ਹੈ, ਖਾਣਾ ਪੀਣਾ ਖਸਣਾ ਸੌਣਾ ਇਹ ਚੇਤਿਆ ਹੈ, ਵਿਸਰ ਗਿਆ ਹੈ ਮਰਨਾ। ਇੱਕ ਮੌਤ ਵਿਸਰ ਗਈ, ਦੂਜਾ ਖਸਮ ਵਿਸਾਰ ਤੇ ਗੁਰਮੁਖੋ, ਦੋਨਾਂ ਗੱਲਾਂ ਦਾ ਜ਼ਿਕਰ ਰੋਜ਼ ਧਰਮ ਸਥਾਨਾਂ ਤੇ ਹੁੰਦਾ ਹੈ ਕਿ ਬੰਦੇ ਨੇ ਮਰਨਾ ਅਵਸ਼ਕ ਹੈ। ਰੋਜ਼ ਜ਼ਿਕਰ ਹੁੰਦਾ ਕਿ ਪਰਮਾਤਮਾ ਦਾ ਚਿੰਤਨ ਕਰੋ। ਪਰ ਹਜ਼ੂਰ ਨੇ ਅੱਜ ਬਚਨ ਕੀਤਾ, ਜਿਸ ਇਨਸਾਨ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਏ ਉਸ ਤੋਂ ਵੱਡਾ ਬਦਕਿਸਮਤ ਇਸ ਦੁਨੀਆਂ ਵਿੱਚ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਦਾ, ਉਹ ਤਾਂ ਕਹਿੰਦੇ ਨੇ ਜਿਸ ਨੂੰ ਨਾਮ ਭੁੱਲ ਜਾਏ ਉਸ ਧਰਤੀ ਦੇ ਉੱਤੇ ਸਿਰਫ ਇੱਕ ਬੋਝ ਹੈ, ਉਹਦਾ ਕੋਈ ਫਾਇਦਾ ਨਹੀਂ ਧਰਤੀ ਤੇ। ਜੇ ਉਹਨਾਂ ਦਾ ਬਚਨ ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਜਿਹੜੇ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਵਿੱਚ ਰੱਤੇ ਨੇ, ਸਹੀ ਅਰਥਾਂ ਵਿੱਚ ਉਹ ਇਨਸਾਨ ਨੇ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੂਵੇਂ ਪਹਾੜ ਥੀਏ। ਜਿਨ੍ਹਾਂ ਨੂੰ ਸਾਈਂ ਵਿਸਰ ਜਾਏ ਉਹ ਧਰਤੀ ਦੇ ਉੱਪਰ ਬੋਝ ਬਣ ਜਾਂਦੇ ਹਨ। ਦੇਖੋ, ਉਹਦੇ ਵਿਸਰ ਨਾਲ ਬਾਰਮੁਖੀ ਸਾਡੇ ਕੋਲ ਬਹੁਤ ਕੁਝ ਆ ਸਕਦਾ ਤੇ ਦਾਸ ਇੱਕ ਬੇਨਤੀ ਕਰਦਾ ਹੁੰਦਾ, ਜੇ ਉਹ ਚੇਤੇ ਰਵੇ, ਸਮਝੋ ਸਾਡਾ ਕਨੈਕਸ਼ਨ ਉਹਦੇ ਨਾਲ ਜੁੜਿਆ ਰਹਿੰਦਾ ਤੇ ਬੜੀ ਮਨ ਚ ਆਵੇਗਾ ਵੀ ਚੇਤੇ ਕਰਨ ਨਾਲ ਕੀ ਹੋ ਜਾਂਦਾ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਚੇਤੇ ਵਿੱਚ ਬਹੁਤ ਵੱਡੀ ਤਾਕਤ ਹੈ ਜੀ ਗੁਰਮੁਖੋ, ਜਿਹਨੂੰ ਚੇਤੇ ਆ ਜਾਏ ਨਾ ਉਹਦੇ ਦੁੱਖ ਕਟੀ ਜਾਂਦੇ ਆ, ਜਿਹਨੂੰ ਚੇਤੇ ਆ ਜਾਏ ਉਹਦੇ ਘਰ ਦਾ ਕਲੇਸ਼ ਮੁੱਕ ਜਾਂਦਾ, ਜਿਹਨੂੰ ਚੇਤੇ ਆ ਜਾਏ ਉਹ ਲੱਖਾਂ ਦੁਸ਼ਮਣਾਂ ਵਿੱਚੋਂ ਵੀ ਬਚ ਜਾਂਦਾ, ਜਿਹਨੂੰ ਪਰਮਾਤਮਾ ਚੇਤੇ ਆ ਜਾਏ ਹਕੀਕਤ ਏਵੇ ਉਹਦੇ ਕੀਤੇ ਹੋਏ ਪਾਪ ਵੀ ਖਤਮ ਹੋ ਜਾਂਦੇ ਆ। ਇਹ ਚੇਤੇ ਵਿੱਚ ਇੰਨੀ ਤਾਕਤ ਹੈ ਤੇ ਗੁਰੂ ਅਰਜਨ ਸਾਹਿਬ ਜੀ ਦਾ ਇਹ ਬਚਨ ਵੀ ਹੈ ਹਜ਼ੂਰ ਦੀ ਬਾਣੀ ਚ, ਉਹ ਚਾਰ ਪਦੇ ਨੇ। ਚਲੋ ਅਸੀਂ ਪੜ੍ਹ ਦਿੰਦੇ ਹਾਂ, ਅਰਥਾਂ ਦੀ ਤੇ ਲੋੜ ਨਹੀਂ, ਉਹ ਤਕਰੀਬਨ ਸੰਗਤ ਸਰਲ ਸ਼ਬਦਾਵਲੀ ਮਹਾਰਾਜ ਜੀ ਨੇ ਵਰਤੀ ਹੈ। ਉਸ ਹਰ ਪਦੇ ਦੇ ਅਖੀਰ ਵਿੱਚ ਹੈ ਜਿਹਨੂੰ ਤੂੰ ਚੇਤੇ ਆ ਜਾਏ। ਹਜ਼ੂਰ ਦਾ ਬਚਨ ਹੈ ਕਿ ਜਾਂ ਕੋ ਮੁਸ਼ਕਲ ਅਤ ਬਣੇ ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ। ਪਰ ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਇੱਥੇ ਸਿਰਫ ਸ਼ਬਦ ਚਿੱਤ ਵਰਤਿਆ ਕਿਉਂਕਿ ਇਹਦੇ ਅਰਥ ਕਰਨਾ ਚਾਹੁੰਦਾ ਜਿਹਨੂੰ ਵਿਸਰ ਜਾਂਦਾ ਉਹ ਕਿਤਨਾ ਨਿਭਾਗਾ ਹੈ, ਜਿਹਨੂੰ ਚੇਤੇ ਆ ਜਾਂਦਾ ਉਹ ਮੁਸੀਬਤ ਵਿੱਚੋਂ ਵੀ ਬਚ ਜਾਂਦਾ ਹੈ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਹਰ ਬੰਦਾ ਹੀ ਛੱਡ ਕੇ ਚਲਾ ਗਿਆ, ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਹੋ। ਦੁਸ਼ਮਣ ਵਿੱਚ ਘਿਰੇ ਹੋਏ ਨੂੰ ਪਰਮਾਤਮਾ ਚੇਤੇ ਆ ਜਾਏ ਤੇ ਗੁਰਮੁਖੋ ਨੂੰ ਤੱਤੀ ਵਾਹ ਵੀ ਨਹੀਂ ਲੱਗਦੀ। ਦੂਸਰਾ ਬਚਨ ਹੈ ਮਹਾਰਾਜ ਜੀ ਦਾ ਅੰਮ੍ਰਿਤ ਬਾਣੀ ਵਿੱਚ, ਜੇ ਕੋ ਹੋਵੇ ਦੁਬਲਾ, ਇਹਦੇ ਵਿੱਚ ਸ਼ਬਦ ਚਿੱਤ ਵਰਤਿਆ ਮਹਾਰਾਜ ਜੀ ਨੇ ਚੇਤਾ। ਇੱਕ ਇਨਸਾਨ ਸਰੀਰਕ ਤੌਰ ਤੇ ਰੋਗੀ ਹੈ, ਕਮਜ਼ੋਰ ਹੈ, ਤਨ ਢੱਕਣ ਨੂੰ ਕੱਪੜਾ ਕੋਈ ਨਹੀਂ, ਖਾਣ ਵਾਸਤੇ ਭੋਜਨ ਕੋਈ ਨਹੀਂ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾਂ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ। ਤੇ ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ। ਹੁਣ ਉਹ ਬੰਦਾ ਜਿਸ ਕੋਲ ਕੁਛ ਵੀ ਨਹੀਂ, ਨੰਗਾ ਭੁੱਖਾ ਮਲੰਗ ਜਿਹਾ ਤੇ ਸਤਿਗੁਰੂ ਕਹਿੰਦੇ ਨੇ ਚੇਤੇ ਵਿੱਚ ਇੰਨੀ ਤਾਕਤ ਹੈ ਇਸ ਨੰਗੇ ਭੁੱਖੇ ਨੂੰ ਕਿਤੇ ਰੱਬ ਚੇਤੇ ਆ ਜਾਏ ਤੇ ਉਹਨੂੰ ਵੀ ਪਰਮਾਤਮਾ ਬਾਦਸ਼ਾਹੀਆਂ ਬਖਸ਼ ਦਿੰਦਾ। ਗੱਲ ਇੱਥੇ ਫਿਰ ਚੇਤੇ ਦੀ ਕੀਤੀ। ਤੀਸਰਾ ਬਚਨ ਹੈ ਮਹਾਰਾਜ ਗੁਰੂ ਅਰਜੁਨ ਸਾਹਿਬ ਜੀ ਦਾ। ਮੰਨ ਲਓ ਇੱਕ ਪਰਿਵਾਰ ਦੇ ਵਿੱਚ ਦਿਨ ਰਾਤ ਕਲੇਸ਼ ਰਹਿੰਦਾ ਤੇ ਇਹ ਵੀ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਅੱਜ ਮੈਂ ਰਿਪੀਟ ਕਰ ਦਿੰਦਾ। ਉਹ ਤਿੰਨ ਗੱਲਾਂ ਯਾਦ ਰੱਖਿਓ, ਇਹ ਇਕੱਲੇ ਆਪ ਜੀ ਲਈ ਨਹੀਂ, ਮੈਂ ਤਾਂ ਵੈਸੇ ਰਿਪੀਟ ਆਪਣੇ ਮਨ ਲਈ ਕਰ ਰਿਹਾ ਕਿ ਪਹਿਲੀ ਗੱਲ ਜ਼ਿੰਦਗੀ 'ਚ ਇਹ ਚੇਤੇ ਰੱਖੀਏ, ਹਰ ਵੇਲੇ ਸਾਡੇ ਭਾਗਾਂ 'ਚ ਸੁੱਖ ਨਹੀਂ, ਸਾਡੀ ਜ਼ਿੰਦਗੀ 'ਚ ਦੁੱਖ ਵੀ ਆਉਣਾ ਹੈ। ਕਿਉਂਕਿ ਸਾਡਾ ਮਨ ਜਦੋਂ ਸੋਚਦਾ ਸੁੱਖ ਸੋਚਦਾ, ਦੁੱਖ ਤਾਂ ਕਦੀ ਸੋਚਦਾ ਹੀ ਨਹੀਂ। ਆਪਾਂ ਜਿੰਨੇ ਬੈਠੇ ਹਾਂ ਕਦੀ ਸੋਚਦੇ ਹਾਂ ਵੀ ਸਾਨੂੰ ਦੁੱਖ ਵੀ ਆਉਣਾ, ਅਸੀਂ ਸਿਰਫ ਸੁੱਖ ਸੋਚਦੇ ਹਾਂ। ਇਹੀ ਕਾਰਨ ਕਿ ਦੁੱਖ ਦੀ ਤਿਆਰੀ ਨਹੀਂ, ਜਦੋਂ ਦੁੱਖ ਦਾ ਪਹਾੜ ਟੁੱਟਦਾ ਉਦੋਂ ਬੰਦਾ ਅੰਦਰੋਂ ਸੱਚੀ ਮੁੱਚੀ ਖਿਲ ਜਾਂਦਾ। ਮੈਂ ਤਾਂ ਹੀ ਬੇਨਤੀ ਇੱਕ ਵਾਰ ਕੀਤੀ ਸੀ, ਜਿਸ ਦਿਨ ਹਜ਼ੂਰ ਦਾ ਇਹ ਪ੍ਰਕਾਸ਼ ਦਿਵਸ ਸੀ, ਦਾਸ ਇੱਕ ਬੇਨਤੀ ਕਰਕੇ ਗਿਆ ਸੀ। ਵੇਖੋ ਕਿੱਡੀ ਉੱਚੀ ਸੁਰਤ ਬਾਬਾ ਜੀ ਨੇ ਦਿੱਤੀ। ਅਸੀਂ ਸਿਰਫ ਬੋਲ ਸਕਦੇ ਹਾਂ ਪਰ ਕਿੱਡਾ ਵੱਡਾ ਉੱਚਾ ਹੋਵੇਗਾ ਅੰਦਰ। ਅੱਜ ਤੱਕ ਅਸੀਂ ਜਨਮ ਨੂੰ ਦਾਤ ਕਹਿੰਦੇ ਹਾਂ, ਮੇਰਾ ਖਿਆਲ ਸਾਡੇ ਸਮਾਜ ਨੇ ਕਦੀ ਮੌਤ ਨੂੰ ਦਾਤ ਨਹੀਂ ਕਿਹਾ। ਅਸਲੀਅਤ ਘਰ ਬੱਚਾ ਜਾਂ ਬੱਚੀ ਜਨਮ ਲੈਂਦਾ ਤੇ ਅਸੀਂ ਸਭ ਨੂੰ ਫੋਨ ਕਰਕੇ ਦੱਸਦੇ ਹਾਂ ਕਿ ਵਧਾਈ ਹੋਵੇ, ਪਰਮਾਤਮਾ ਨੇ ਦਾਤ ਬਖਸ਼ੀ ਹੈ ਬੇਟੀ ਜੀ ਜਾਂ ਬੇਟੇ ਦੀ। ਪਰ ਕਦੀ ਕਿਸੇ ਨੇ ਮੌਤ ਹੋ ਜਾਏ ਇਹ ਨਹੀਂ ਦੱਸਿਆ ਕਿ ਸਾਨੂੰ ਰੱਬ ਨੇ ਸਾਡੇ ਘਰ ਵਿੱਚ ਮੌਤ ਦੀ ਦਾਤ ਦਿੱਤੀ ਹੈ। ਆਪ ਜੀ ਕਹੋਗੇ ਤਾਂ ਗੱਲ ਹੀ ਉਲਟੀ। ਦੂਜੀ ਗੱਲ, ਘਰ ਵਿੱਚ ਕੋਈ ਸੁੱਖ ਪ੍ਰਾਪਤੀ ਹੋਵੇ ਅਸੀਂ ਸਭ ਨੂੰ ਫੋਨ ਕਰਕੇ ਗੱਲਾਂ ਕਰਕੇ ਦੱਸਾਂਗੇ ਕਿ ਪਰਮਾਤਮਾ ਨੇ ਦਾਤ ਦਿੱਤੀ, ਸੁੱਖ ਦਿੱਤਾ। ਘਰ ਵਿੱਚ ਦੁੱਖ ਆ ਜਾਏ, ਸੱਚ ਇਹ ਵੇ ਕਈ ਵਾਰੀ ਇਹੋ ਜਿਹਾ ਦੁੱਖ ਹੁੰਦਾ ਹੈ ਜਿਹਨੂੰ ਬੰਦਾ ਦੱਸ ਵੀ ਨਹੀਂ ਸਕਦਾ, ਪਰ ਸੱਚ ਕਿ ਉਸ ਦੁੱਖ ਨੂੰ ਕਦੀ ਦਾਤ ਨਹੀਂ ਮਨ ਸਮਝਦਾ। ਸੁੱਖ ਦਾਤ ਤੇ ਦੁੱਖ ਦਾਤ ਨਹੀਂ, ਜਨਮ ਦਾਤ ਤੇ ਮੌਤ ਦਾਤ ਨਹੀਂ। ਸਰੋਪੇ ਪੈਂਦੇ ਨੇ ਤੇ ਅਸੀਂ ਮਾਨ ਸਨਮਾਨ ਮਿਲਦਾ। ਮੰਨ ਲਓ ਕਿਸੇ ਬੰਦੇ ਨੂੰ ਅਸੀਂ ਬਾਹਰ ਮੁਖੀ ਮਾਨ ਸਨਮਾਨ ਨੂੰ ਦਾਤ ਸਮਝਦੇ ਹਾਂ, ਜੇ 10 ਬੰਦੇ ਬੇਇੱਜ਼ਤ ਕਰਦੇ ਉਹਨਾਂ ਨੂੰ ਕਦੀ ਦਾਤ ਨਹੀਂ ਸਮਝਦੇ। ਇਸ ਤਰੀ ਹੈ ਨਾ ਜੀ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਇਹ ਤੇਰਾ ਅਧੂਰਾ ਪੱਖ ਹੈ। ਮੁਕੰਮਲ ਤਾਂ ਇਹਦੇ ਵਿੱਚ ਹੈ ਕਿ ਜੇ ਜਨਮ ਦਾਤ ਹੈ ਤੇ ਮੌਤ ਨੂੰ ਵੀ ਦਾਤ ਸਮਝ। ਮੁਕੰਮਲ ਤਾਂ ਇਹਦੇ ਵਿੱਚ ਹੈ ਜੇ ਸੁੱਖ ਦਾਤ ਹੈ ਤੇ ਦੁੱਖ ਨੂੰ ਦਾਤ ਸਮਝ। ਮੁਕੰਮਲ ਤਾਂ ਇਹਦੇ ਵਿੱਚ ਹੈ ਜੇ ਸਨਮਾਨ ਦਾਤ ਹੈ ਤੇ ਅਪਮਾਨ ਵੀ ਦਾਤ ਸਮਝ। ਇਸੇ ਕਰਕੇ ਬਾਬਾ ਨਾਨਕ ਸਤਿਗੁਰੂ ਨੇ ਜਪਜੀ ਸਾਹਿਬ ਵਿੱਚ ਇਸ ਜਿਹਨੂੰ ਅਸੀਂ ਟ੍ਰੈਜਡੀ ਕਹਿੰਦੇ ਹਾਂ, ਦੁਖਾਂਤ ਕਹਿੰਦੇ ਹਾਂ, ਬਾਬੇ ਇਹਨਾਂ ਨੂੰ ਦੁਖਾਂਤ ਦੀ ਥਾਂ ਤੇ ਦਾਤ ਕਿਹਾ। ਅਸੀਂ ਪਾਠ ਕਰਨੇ ਆ ਕੇਤਿਆਂ ਦੁੱਖ ਭੂਖ ਸਦ ਮਾਰ ਜਪਜੀ ਸਾਹਿਬ। ਅੱਗੇ ਕੀ ਮਹਾਰਾਜ ਨੇ ਕਿਹਾ? ਸਰਾਬ ਤੇਰਾ। ਅੱਗੇ ਮਹਾਰਾਜ ਨੇ ਕਿਹਾ ਪਰਮਾਤਮਾ ਤੇਰੀ ਕਰੋਪੀ। ਭਾਵੇਂ ਅਸੀਂ ਕਹਿ ਦਿੰਦੇ ਵੀ ਇਹ ਤਾਂ ਰੱਬ ਦੀ ਕਰੋਪੀ, ਮਹਾਰਾਜ ਕਹਿੰਦੇ ਨਹੀਂ, ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਮੈਂ ਬੇਨਤੀ ਕਰਾਂਗਾ, ਗੁਰੂ ਨੇ ਜਿਹਨੂੰ ਅਸੀਂ ਦੁਖਾਂਤ ਕਹਿੰਦੇ ਹਾਂ ਉਹਨੂੰ ਗੁਰੂ ਨਾਨਕ ਸਾਹਿਬ ਨੇ ਦਾਤ ਦੇ ਰੂਪ ਵਿੱਚ ਸਵੀਕਾਰਿਆ ਹੈ। ਸੱਚ ਇਹ ਵੇ, ਇਸ ਤੁਕ ਦੀ ਵਿਆਖਿਆ ਤਾਂ ਸ਼ਹੀਦਾਂ ਨੇ ਕੀਤੀ ਹੈ, ਇਸ ਤੁਕ ਦੀ ਵਿਆਖਿਆ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੇ ਕੀਤੀ ਹੈ, ਇਸ ਤੁਕ ਦੀ ਵਿਆਖਿਆ ਹੀ ਤਾਂ ਉਹਨਾਂ ਬੀਬੀਆਂ ਭੈਣਾਂ ਮਾਤਾਵਾਂ ਨੇ ਕੀਤੀ ਹੈ ਜਿਹੜੀਆਂ ਸਵਾ ਮਨ ਦਾ ਪੀਸਣਾ ਵੀ ਪੀਂਦੀਆਂ ਨੇ ਤੇ ਗਲ ਵਿੱਚ ਪੁੱਤਰ ਦੇ ਬੱਚੇ ਦੇ ਟੁਕੜਿਆਂ ਦਾ ਹਾਰ ਪਾਇਆ ਹੋਇਆ ਹੈ। ਸੱਚ ਇਹ ਵੇ, ਉਹਨਾਂ ਨੇ ਇਸ ਤੁਕ ਦੀ ਵਿਆਖਿਆ ਕੀਤੀ। ਮੈਂ ਅਰਜ਼ ਕਰਾਂਗਾ, ਪਹਿਲੀ ਗੱਲ ਜਿਹੜੀ ਹੈ ਕਿ ਸਾਰੀ ਜ਼ਿੰਦਗੀ ਸੁੱਖ ਨਹੀਂ ਰਹਿਣਾ, ਦੁੱਖ ਜ਼ਰੂਰ ਆਏਗਾ। ਕਈ ਵਾਰੀ ਅਸੀਂ ਪਾਠ ਸੁਣੇ ਪੜਿਆ ਦੁੱਖ ਰੋਗ ਸੰਤਾਪ ਉਤਰੇ। ਗੁਰਮੁਖੋ, ਸੱਚ ਇਹ ਵੇ, ਜਪਣ ਵਾਲੇ ਨੂੰ ਵੀ ਦੁੱਖ ਆਉਂਦਾ ਪਰ ਉਹਨੂੰ ਦੁੱਖ ਛੂੰਹਦਾ ਨਹੀਂ। ਆ ਫਿਰ ਕਹੋਗੇ ਦੁੱਖ ਕਿਉਂ ਨਹੀਂ ਛੂੰਹਦਾ? ਜਿਵੇਂ ਅਸੀਂ ਪਾਠ ਕਰਨੇ ਆ ਹਜ਼ੂਰ ਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਇਹ ਨਹੀਂ ਕਿਹਾ ਵੀ ਆਉਂਦਾ ਨਹੀਂ, ਉਹ ਮੰਨਦਾ ਨਹੀਂ। ਸੁਰਤ ਕਿੱਡੀ ਕੁ ਉੱਚੀ ਹੋਈ ਹੋਵੇਗੀ ਜੀ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ, ਜਾਂ ਕਾ ਕੰਚਨ ਮਾਟੀ ਮੰਨੈ। ਜਾਂ ਅਸੀਂ ਗੁਰਦੇਵ ਦੀ ਬਾਣੀ 'ਚ ਇਹ ਸ਼ਬਦ ਪੜ੍ਹਨੇ ਖਾਂ, ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ। ਪਹਿਲੀ ਗੱਲ, ਉਹਨੂੰ ਦੁੱਖ ਆਉਂਦਾ ਸੁੱਖ ਆਉਂਦਾ ਉਹ ਸਪਰਸ਼ ਨਹੀਂ ਕਰਦਾ।
ਹਜ਼ੂਰ ਨੇ ਪਹਿਲੀ ਗੱਲ ਸਾਨੂੰ ਬਾਣੀ ਸਮਝਾਈ, ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਇਹ ਪੜਾਂ ਦਰ ਪੜਾਂ ਆਈ ਜਾਣੇ ਨੇ। ਸੁੱਖ ਲਈ ਬੰਦਾ ਪ੍ਰਪੇਅਰ ਹੈ, ਦੁੱਖ ਦੀ ਤਿਆਰੀ ਕਦੀ ਨਹੀਂ ਕਰਦਾ ਪਿਆ। ਦੂਸਰਾ ਸ਼ਬਦ ਮੈਂ ਵਰਤਾਂਗਾ ਕਿ ਤੁਸੀਂ ਦੁਨੀਆ 'ਚ ਜਿੰਨੇ ਮਰਜ਼ੀ ਚੰਗੇ ਬਣ ਜਾਓ, ਜਾਣ ਖੋਲ੍ਹ ਕੇ ਲੋਕਾਂ ਦਾ ਭਲਾ ਕਰੋ, ਫਿਰ ਬੇਨਤੀ ਸੁਣਿਓ, ਤੁਸੀਂ ਦੁਨੀਆ ਵਿੱਚ ਆਪਣੀ ਨੇਕ ਨੀਤੀ ਨਾਲ, ਮਨ ਸਾਫ ਨਾਲ, ਸੱਚ ਇਵੇਂ ਦੁਨੀਆ ਤੋਂ ਭਾਵੇਂ ਆਪਣਾ ਸਭ ਕੁਝ ਕੁਰਬਾਨ ਕਰ ਦਿਓ, ਪਰ ਕਦੀ ਆਸ ਨਾ ਰੱਖਿਓ ਸਾਰੀ ਦੁਨੀਆ ਤੁਹਾਡੇ ਹੱਕ ਵਿੱਚ ਸਹਿਮਤ ਹੋਵੇਗੀ। ਜਿੰਨਾ ਮਰਜ਼ੀ ਚੰਗਾ ਕਰ ਲਓ, ਵਿਰੋਧੀ ਜ਼ਰੂਰ ਹੀ ਪੈਦਾ ਹੋਣਗੇ, ਨਿੰਦਿਆ ਕਰਨ ਵਾਲੇ ਜ਼ਰੂਰ ਲੱਭਣਗੇ, ਜਿੰਨੇ ਮਰਜ਼ੀ। ਅੱਜ ਕੀ ਹੈ ਜੀ, ਹਰ ਬੰਦਾ ਅਸੀਂ ਦੇਖਦੇ ਹਾਂ ਚੰਗੇ ਭਲੇ ਬੰਦੇ, ਕਿਉਂਕਿ ਮਨੁੱਖੀ ਸੁਭਾਅ ਹੈ, ਦੁੱਖ ਤੇ ਸੁੱਖ ਜ਼ਰੂਰ ਆਵੇਗਾ। ਚੰਗੇ ਤੋਂ ਚੰਗਾ ਕੰਮ ਕਰ ਲਓ, ਵਿਰੋਧ ਤਾਂ ਰਹੇਗੀ ਹੀ ਰਹੇਗੀ। ਤੇ ਤੀਸਰੀ ਬੇਨਤੀ ਮੈਂ ਕਰਾਂਗਾ ਕਿ ਅਸੀਂ ਗ੍ਰਿਸ਼ਤੀ ਹਾਂ, ਕਈ ਖੂਨ ਦੇ ਰਿਸ਼ਤੇ ਐਸੇ ਹੁੰਦੇ ਨੇ ਕਿ ਜਿੱਥੇ ਤੁਹਾਡਾ ਅੰਦਰ ਨਹੀਂ ਮੰਨਦਾ ਹੁੰਦਾ, ਪਰ ਤੁਹਾਨੂੰ ਨਾ ਮੰਨਣ ਦੇ ਬਾਵਜੂਦ ਵੀ ਆਪਣੇ ਫਰਜ਼ ਅਦਾ ਕਰਨੇ ਪੈਂਦੇ ਆ, ਉੱਥੇ ਖਲੋਣਾ ਪੈਂਦਾ ਹੈ। ਮੈਂ ਫਿਰ ਅਰਜ਼ ਕਰਾਂ ਜਿਹੜੇ ਵਿਸ਼ੇ ਤੇ ਆਇਆ ਮੈਂ, ਕਿ ਜਿਹਨੂੰ ਵਿਸਰ ਜਾਏ ਉਦੋਂ ਬਦਕਿਸਮਤ ਬੰਦਾ ਕੋਈ ਨਹੀਂ, ਜਿਹਨੂੰ ਚੇਤੇ ਆ ਜਾਏ ਉਦੋਂ ਵੱਡਾ ਸੁਭਾਗਾ ਕੋਈ ਨਹੀਂ। ਤੇ ਮੈਂ ਸਿਰਫ ਇਸ ਕਰਕੇ ਪ੍ਰਮਾਣ ਲੈ ਰਿਹਾ, ਜਿਹਨੂੰ ਚਿੱਤ ਆ ਜਾਏ, ਗੁਰਮੁਖੋ ਸੱਚ ਇਵੇ ਉਹ ਦੁਸ਼ਮਣਾਂ 'ਚ ਘਿਰਿਆ ਵੀ ਤੱਤੀ ਵਾਂ ਨਹੀਂ ਲੱਗਦੀ। ਜਿਹਨੂੰ ਚੇਤੇ ਆ ਜਾਏ ਉਹਨੂੰ ਭੁੱਖ ਨੰਗ ਵਿੱਚ ਵੀ ਪਾਤਸ਼ਾਹੀ ਬਖਸ਼ ਦਿੰਦਾ। ਤੀਸਰਾ ਬਚਨ ਹੈ ਮਹਾਰਾਜ ਜੀ ਦਾ ਕਿ ਘਰ ਵਿੱਚ ਮੰਨ ਲਓ ਕਲੇਸ਼ ਹੈ ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ, ਗੌਣ ਕਰੈ ਚੋ ਕੁੰਟਕਾ, ਉਹਦਾ ਮਨ ਦਸੇ ਪਾਸੇ ਚੌਵਾਂ ਪਾਸਿਆਂ ਦੇ ਭਜਦਾ, ਘੜੀ ਨਾ ਬੈਸਣ ਕੋਏ, ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਜੇ ਏਡੇ ਦੁੱਖ ਵਿੱਚ ਵੀ ਯਾਦ ਆ ਜਾਏ ਤਨ ਮਨ ਨੂੰ ਠੰਡ ਪੈ ਜਾਂਦੀ ਹੈ। ਚੌਥਾ ਪਤਾ ਹੈ ਇਹ ਸ਼ਬਦ ਦਾ ਕਿ ਕਾਮ ਕ੍ਰੋਧ ਮੋਹ ਵਸ਼ ਕੀਆ ਕਿਰਪਨ ਲੋ ਪਿਆਰ। ਬੰਦੇ ਨੇ ਹਰ ਮਾੜੇ ਤੋਂ ਮਾੜੀ ਵਾਸ਼ਨਾ ਕੀਤੀ, ਕੰਜੂਸ ਬੰਦਾ ਹੈ। ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ ਖੋਵਾ ਅਸੁਰ ਸੰਘਾਰ, ਪੋਥੀ ਗੀਤਕ ਬਿਤਕਿ ਚ ਕਦੇ ਨਾ ਕਰਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਜਿਹਨੂੰ ਚੇਤੇ ਆ ਜਾਏ ਏਡਾ ਪਾਪੀ ਵੀ ਇੱਕ ਨਿਮਕ ਵਿੱਚ ਤਰ ਜਾਂਦਾ ਹੈ। ਸਿਰਫ ਅੱਜ ਪਹਿਲਾ ਬਚਨ ਦਾਤਾ ਜੀ ਕਹਿੰਦੇ ਆ ਜਿਹਨੂੰ ਰੱਬ ਭੁੱਲ ਜਾਏ ਉਹ ਬਦਕਿਸਮਤੀ ਹੈ, ਉਹਨੂੰ ਅਸੀਂ ਇੰਨਾ ਚੰਗਾ ਨਹੀਂ ਕਹਾਂਗੇ। ਤੁਲਸੀ ਜੀ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ, ਚਲੋ ਚੰਗੀ ਗੱਲ ਲੈ ਲੈਣੀ ਚਾਹੀਦੀ ਹੈ। ਕਹਿੰਦੇ ਨੇ ਤਿੰਨ ਚਾਰ ਚੀਜ਼ਾਂ ਜਿਸ ਘਰ ਵਿੱਚ ਆਉਣ ਤੇ ਸਾਡਾ ਸਮਾਜ ਕਹਿੰਦਾ ਬੜਾ ਭਾਗਾਂ ਵਾਲਾ, ਜੇ ਇਸਤਰੀ ਆਗਿਆਕਾਰ ਹੋਵੇ, ਪੁੱਤਰ ਦੀ ਦਾਤ ਹੋਵੇ, ਪੈਸੇ ਦੀ ਕਮੀ ਨਾ ਹੋਵੇ, ਪੈਸਾ ਪੁੱਤਰ ਇਸਤਰੀ ਔਲਾਦ ਆਗਿਆਕਾਰ ਹੋਵੇ, ਅਸੀਂ ਕਹਿੰਦੇ ਏਦੂ ਵੱਡਾ ਖੁਸ਼ਕਿਸਮਤ ਕੋਈ ਨਹੀਂ। ਪਰ ਤੁਲਸੀ ਜੀ ਕਹਿੰਦੇ ਆ ਇਹ ਤਿੰਨ ਚੀਜ਼ਾਂ ਤਾਂ ਕਤਲ ਕਰਨ ਵਾਲੇ, ਜ਼ੁਲਮ ਕਰਨ ਵਾਲਿਆਂ ਦੇ ਘਰ ਵੀ ਮਿਲ ਜਾਂਦੀਆਂ ਨੇ, ਪੁੱਤਰ ਇਸਤਰੀ ਤੇ ਪੈਸਾ। ਖੁਸ਼ਕਿਸਮਤ ਤੇ ਹੋਵੇ ਜਿਹਦੇ ਘਰ ਵਿੱਚ ਪਰਮਾਤਮਾ ਦਾ ਨਾਮ ਤੇ ਖਰੀ ਦੀ ਕਥਾ ਹੁੰਦੀ ਹੈ। ਉਹਨਾਂ ਦੀਆਂ ਦੋ ਸਤਰਾਂ ਨੇ ਕਿ ਸੁੱਤ ਦਾਰਾ ਧਨ ਲਕਸ਼ਮੀ, ਪਾਪੀ ਕੇ ਵੀ ਹੋਏ ਸੰਤ ਸਮਾਗਮ, ਹਰ ਕਥਾ ਤੁਲਸੀ ਦੁਰਲਭ ਦੋਏ। ਅਰਜ਼ ਕਰਾਂਗਾ ਪਹਿਲਾ ਅੱਜ ਜੋ ਬਚਨ ਹੈ, ਜਿਸ ਨੂੰ ਬਿਸਰੈ ਪ੍ਰਾਣ, ਜਿਸ ਕਹੋ ਬਿਸਰੈ ਪ੍ਰਾਣ ਦਾਤਾ, ਜਿਨ੍ਹਾਂ ਨੂੰ ਪ੍ਰਾਣਾਂ ਦਾ ਪਤੀ ਮਾਲਕ ਦਾਤਾ ਵਾਹਿਗੁਰੂ ਭੁੱਲ ਗਿਆ, ਸੋਈ ਗਨੋ ਅਭਾਗਾ, ਉਹ ਬੰਦਾ ਧਰਤੀ ਦੇ ਉੱਪਰ ਬਦਕਿਸਮਤ ਹੈ, ਉਹਦੇ ਭਾਗ ਚੰਗੇ ਨਹੀਂ। ਸੱਚਮੁੱਚ ਉਹ ਨਿਰਭਾਗ ਹੈ ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਯਾਦ ਵਿਸਰ ਜਾਂਦੀ ਹੈ, ਜਿਹਨੂੰ ਪਰਮੇਸ਼ਵਰ ਚੇਤੇ ਰਹਿੰਦਾ ਹੈ ਉਹ ਖੁਸ਼ਕਿਸਮਤ ਹੈ। ਹਜ਼ੂਰ ਨੇ ਇਸ ਤੋਂ ਅਗਲੀ ਤੁਕ ਵਿੱਚ ਉਹਦਾ ਜ਼ਿਕਰ ਕੀਤਾ ਹੈ,
ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ।
ਚਰਨ ਕਮਲ ਜਾ ਕਾ ਮਨ ਰਾਗਿਓ, ਚਰਨ ਕਮਲ ਦਾ ਅਰਥ ਕਰਾਂਗੇ ਪ੍ਰਭੂ ਦੇ ਚਰਨ ਕਮਲ ਸ਼ਬਦ ਬਾਣੀ। ਮਨ ਰਾਗਿਓ ਦਾ ਅਰਥ ਰੰਗਿਆ ਗਿਆ, ਜਿਸ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਰੰਗਿਆ ਗਿਆ, ਜਿਸ ਦਾ ਮਨ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਗਿਆ ਉਹ ਖੁਸ਼ਕਿਸਮਤ ਹੈ। ਤੇ ਮਹਾਰਾਜ ਬਖਸ਼ਿਸ਼ ਕਰਦੇ ਆ कि उस दा अंदर जेड़ा है कि अम्यो सरोवर पागा जेड़ा अमृत सरोवर नाम है। पागा दा लफ्जी अर्थ वैसे मगन होना, चाशनी देनी, रच जाना, इहदा मतलब है जिहदा परमात्मा दे चरण कमलां नाल मन रंगिया गया उह नाम अमृत सरोवर दे विच मगन हो गया है। खुश किस्मत ओ वे जिन्हों परमात्मा दा नाम याद आया है।
तेरा जान राम नाम रंग जागा।
सतगुरु गुरु अर्जुन देव जी रहाओ दे बचन विच बख्शिश कर दे आ, परमात्मा तेरा सेवक राम नाम रंग जागा। इत्थे रंग दा लफ्जी अर्थ करांगे जी प्रेम। हे पार ब्रह्म परमेश्वर जी, कि तेरा सेवक तेरा दास हुण जाग पिया है, ते किस भी जागया है, तेरे नाम दे भी जागया है, प्रेम भी जागया है। महाराज कहिंदे मेरा अंदर परमात्मा दे प्रेम च रंगिया गया, जाग गया हां। इत्थे थोड़े जे अर्थ आपां करिए जागण दा लफ्जी अर्थ। जदों कोई बोलदा है असीं इही करने आ, नींद दा उथान होना, नींद दा खत्म होना, उठ पैना, असीं कहिंदे आ बंदा जाग पिया। उंज गुरु ग्रंथ साहिब जी ने ना जी नींद दी व्याख्या ते जागण दी व्याख्या दुनिया तो कुछ हट के कीती है। नींद दा अर्थ केवल मंजे ते सौना नहीं, हां नींद है ओ, पर गुरु ग्रंथ साहिब जी मुताबक जिन्नू असी जागदे कोई बंदे कहिंदे आ, सच ए वे ओ जागदे होए भी सुते ने, ते जिन्हां लोकां नू आपां सुते होए कहिंदे आ हकीकत विच ओ सुते होए भी जागदे ने। महाराज जी दे बचन ने, मान लो एक बंदा जागदा है ते जागदे दियां अखां तां खुलियां ने ना, जागदे कोई बंदे दी जबान बोलदी है, जागदे कोई बंदे दे कान सुनदे ने, जागदे कोई बंदे दे मन विच अनेकां संकल्प विकल्प पैदा हुंदे आ, पर गुरु ग्रंथ साहिब विच महाराज बचन करदे आ कि एक इंसान शरीरक तौर ते जागया अखां नाल देख रहा है, पर देखण दे बावजूद अखां सुतियां ने, क्योंकि यह शब्द है तेरा सेवक तेरे नाम दे विच जाग गया है। मैं ये बेनती इस अद्धी तुक दी करनी चाहना। हुण अखां देखदियां ने, पर देखदियां की पईयां ने, पराया रूप देखदियां ने, पर तन नूं देखण वालियां अखां नूं नींद आई है। जबान चखदी ए जागदियां, पर नाम तो भी होणी दुनिया दा रस चखदी पई ए गुरमुखो हकीकत विच ओह सुती होई है। कन्न सुनदे पए ने पर निंदिया सुनदे ने, हकीकत भी जेड़े कन्न ने ओह भी सुते हुए ने। महाराज जी दे बचन ने, नैनो नींद पर दृष्ट विकार, सरवण सोए सुन निंद विचार, रसना सोई लोभ मीठा स्वाद, मन सोया माया विस्वाद, अखां पराए रूप भी सौ गईयां, सच एवे जबान रस भी सौ गई, कन्न निंदिया भी सौ गए, मन इन्हां दा आनंद माणदा इहदे विच ही विस्मादक है, इहदे विच मस्तक है। नैनो नींद पर दृष्ट विकार, सरवण सोए निंद विचार, रसना सोई लोभ मीठा स्वाद, महाराज कहिंदे मन सोया माया विस्माद। इस ग्रह में कोई जागत रहे, प्यारियो आ जागना गुरु साहिब जी कहिंदे आ कि तेरा सेवक नाम विच रंग विच जाग पिया है। इस ग्रह में कोई जागत रहे साबत वस्त ओ अपनी लख, उस जागन नूं महाराज कहिंदे जागना जागन नीका हर कीर्तन में जागना। सतगुरु कहिंदे ने परमात्मा दे नाम नाल प्रेम बनिया, उस दे प्रेम करके तेरा सेवक जिहड़ा ओह जाग पिया, ओह सुचेत हो गया, इन्हां विकारां तों बच गया है।
आलस छीज गया सब तन ते, प्रीतम स्यो मन लागा।
आलस एक ओ बीमारी है कि जेड़ी तंदुरुस्त बंदे नूं भी सच्ची मुची मंजी ते सटी रखदी है, शरीरक तौर ते ठीक भी होवे, पर हजूर ने इत्थे बख्शिश कीती, कहन लगे तेरी कृपा नाल जेड़ा तन दे विच आलस सी ना, ओह सारा जेड़ा छिज गया, ओह खत्म हो गया, ते सतगुरु नाल बख्शिश कर रहे आ कि इस आलस दे जान दे नाल हे पार ब्रह्म परमेश्वर वाहिगुरु जी तेरे सेवक दा अंदर जेड़ा है जे प्रीतम दे नाल मेरा मन लग चुका है। आलस, मैं फिर शब्द दोहरावांगा, ए एहो जिहा है ਆਲਸ ਕਦੀ ਹੁਣ ਦੀ ਗੱਲ ਨਹੀਂ ਕਰਦਾ, ਆਲਸ ਹਮੇਸ਼ਾ ਕੱਲ ਦੀ ਗੱਲ ਕਰਦਾ, ਆਲਸ ਕਦੀ ਪ੍ਰੈਜੈਂਟ ਦੀ ਗੱਲ ਨਹੀਂ ਕਰਦਾ, ਆਲਸ ਹਮੇਸ਼ਾ ਕੱਲ ਦੀ ਗੱਲ ਕਰਦਾ। ਤੇ ਜਿਸ ਦਾ ਆਲਸ ਖਤਮ ਹੋ ਜਾਏ ਉਹ ਕਦੀ ਕੱਲ ਦੀ ਗੱਲ ਨਹੀਂ ਕਰਦਾ, ਉਹ ਅੱਜ ਦੀ ਕਰਦਾ। ਇਹਨੂੰ ਥੋੜੇ ਸ਼ਬਦਾਂ ਚ ਆਪਾਂ ਕਹਿ ਲਈਏ, ਆਲਸੀ ਬੰਦਾ ਫਿਊਚਰ ਦੀ ਗੱਲ ਕਰੇਗਾ, ਪਰ ਜਾਗਿਆ ਹੋਇਆ ਬੰਦਾ ਪ੍ਰੈਜੈਂਟ ਦੀ ਗੱਲ ਕਰੇਗਾ। ਇਹ ਕਿਉਂ ਮੈਂ ਕਿਹਾ ਹੈ, ਆਲਸੀ ਬੰਦੇ ਨੂੰ ਕਦੀ ਪਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਕਰੋ, ਸੱਚ ਇਹ ਵੇ ਉਹ ਹੁਣ ਤੋਂ ਸ਼ੁਰੂ ਨਹੀਂ ਕਰਦਾ, ਉਹ ਕੋਈ ਸਾਲਾਂ ਤੋਂ ਬਾਅਦ, ਕੁਝ ਮਹੀਨਿਆਂ ਤੋਂ ਬਾਅਦ, ਅੱਜ ਨਹੀਂ ਕੱਲ ਤੋਂ ਸ਼ੁਰੂ ਕਰ ਦੇਣਾ। ਆਲਸੀ ਹਮੇਸ਼ਾ ਫਿਊਚਰ ਦੀ ਗੱਲ ਕਰੇਗਾ, ਪਰ ਉਹ ਵੀ ਉਹ ਫਿਊਚਰ ਵਿੱਚ ਜੀਏਗਾ ਨਹੀਂ, ਪਰ ਜਿਹੜਾ ਸੁਚੇਤ ਹੈ ਉਹ ਅੱਜ ਦੀ ਗੱਲ ਕਰੇਗਾ। ਮਹਾਰਾਜ ਕਹਿੰਦੇ ਆਲਸ ਐਸਾ ਹੈ, ਦੇਖੋ ਸਾਡੇ ਨਾਲ ਕਿਵੇਂ ਵਾਪਰਦਾ। ਇੱਕ ਵਾਰੀ ਆਲਸ ਦੀ ਲਗਾਮ, ਮਨ ਦੀ ਲਗਾਮ ਢਿੱਲੀ ਛੱਡ ਦਿਓ ਪਿਆਰਿਓ, ਇੱਕ ਦਿਨ ਦਾ ਆਲਸ ਬੰਦੇ ਨੂੰ ਕਈ ਕਈ ਮਹੀਨਿਆਂ ਤੇ ਥੱਲੇ ਛੱਡ ਦਿੰਦਾ ਹੈ। ਇਸ ਨੂੰ ਸੁਣਿਓ ਥੋੜਾ ਜਿਹਾ, ਮੈਂ ਤਾਂ ਇੱਥੇ ਅੱਜ ਛੇਤੀ ਇਸ ਰਹਾਉ ਦੀ ਤੁਕ ਤੇ ਆਇਆ। ਪਹਿਲੀ ਗੱਲ, ਆਦਮੀ ਹੋਵੇ ਜਦੋਂ ਬੁਰੇ ਕਰਮ ਕਰਨੇ ਹੋਣ ਉਦੋਂ ਪੁੱਛੋ ਕੁਝ ਨਾ ਛਾਲਾਂ ਮਾਰ ਕੇ ਚਿੱਤ ਸਚੇਚ ਹੋ ਜਾਂਦਾ, ਜਦੋਂ ਨਾਮ ਦੀ ਗੱਲ ਚੱਲੇ ਉਦੋਂ ਇੱਕੋ ਦਮ ਇਸ ਮਨਵੇ ਨੂੰ ਮੌਤ ਪੈ ਜਾਂਦੀ। ਮਹਾਰਾਜ ਨੇ ਕਿਹਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਜਿਹੜਾ ਨਾਮ ਕੀ ਬੇਲਾ ਪੈ ਪੈ ਸੋਇਆ ਇਹ ਆਲਸ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ ਚ ਬਖਸ਼ਿਸ਼ ਕੀਤੀ, ਕਹਿੰਦੇ ਨੇ ਆਲਸੀ ਬੰਦਾ ਚੰਗਿਆਈ ਆਲਕ ਕਰੇ, ਚੰਗੇ ਕੰਮ ਕਰਨ ਲੱਗਿਆ ਆਲਸ ਕਰੇਗਾ, ਬੁਰਿਆਈ ਹੋਏ ਸ਼ੇਰ, ਪਰ ਜਦੋਂ ਮਾੜਾ ਕੰਮ ਕਰਨਾ ਹੋਵੇ ਦੇਖੋ ਸ਼ੇਰ ਦੀ ਤਰ੍ਹਾਂ ਦਹਾੜਦਾ ਕਿਵੇਂ ਹੈ। ਮੈਂ ਆਲਸ ਦੀ ਇੱਕ ਦੋ ਉਦਾਹਰਨ ਆਪ ਜੀ ਨੂੰ ਦੇਣਾ ਵਾ। ਮੰਨ ਲਓ, ਮੈਂ ਮੰਨ ਲਓ ਸ਼ਬਦ ਵਰਤਿਆ, ਅਸੀਂ ਅੰਮ੍ਰਿਤ ਵੇਲੇ ਉੱਠਣ ਦੀ ਗੱਲ ਕਰਨੀ ਹੈ, ਤੇ ਇੱਕ ਇਸ ਕੰਟਰੋਵਰਸੀ ਚ ਕਦੀ ਨਾ ਪਿਓ। ਮੇਰੀ ਇੱਕ ਬੇਨਤੀ ਹੈ ਜੀ, ਅੰਮ੍ਰਿਤ ਵੇਲਾ ਹੁੰਦਾ ਜਿਹੜੇ ਸਾਂਭਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਅੰਮ੍ਰਿਤ ਵੇਲਾ ਕਿਹੜਾ। ਤੇ ਗੁਰੂ ਰਾਮਦਾਸ ਦੇ ਦਰਬਾਰ ਚ ਮੈਂ ਹੋਮੇ ਚ ਨਹੀਂ ਸੀ, ਤਾਂ ਚਲੋ ਕਦੀ ਕਦੇ ਹੀ ਕਥਾ ਕਰਨ ਆਉਂਦੇ ਹਾਂ। ਇੱਥੇ ਉਹ ਪ੍ਰੇਮੀ ਨੇ ਜਿਹੜੇ ਕਈ ਕਈ ਦਹਾਕਿਆਂ ਤੋਂ ਇੱਕ ਵੇਲੇ ਦਾ ਇੱਕ ਦਿਨ ਵੀ ਉਹਨਾਂ ਦਾ ਅੰਮ੍ਰਿਤ ਵੇਲਾ ਖੁੰਝਿਆ ਨਹੀਂ, ਉਹ ਮਹਾਰਾਜ ਦੇ ਚਰਨਾਂ ਚ ਉਸੇ ਤਰ੍ਹਾਂ ਹੀ ਨਿਰੰਤਰ ਆਈ ਜਾ ਰਹੇ ਆ। ਅਰਜ਼ ਮੈਂ ਕਰਾਂਗਾ ਕਿ ਮੰਨ ਲਓ ਅਸੀਂ ਆਲਸ ਕੀ ਹੈ, ਅੰਮ੍ਰਿਤ ਵੇਲੇ ਉੱਠਣ ਦੀ ਗੱਲ ਕਰਨੀ ਹੈ। ਉਂਝ ਤਾਂ ਵੈਸੇ ਫੁਰਨਾ ਹੀ ਬਣਾ ਲਓ ਨਾ ਸੌਣ ਲੱਗਿਆ, ਵੀ ਪਰਮਾਤਮਾ ਇੰਨੇ ਕੁ ਵਜੇ ਮੈਨੂੰ ਜਾਗ ਦੇ ਦੀ। ਤੁਸੀਂ ਅਲਾਰਮ ਨਾ ਵੀ ਲਾਓ, ਫੁਰਨਾ ਹੀ ਇਹੋ ਜਿਹਾ ਅਲਾਰਮ ਬਣ ਜਾਂਦਾ, ਖਿਆਲ ਬਣਾ ਕੇ ਸੌ ਜਾਓ ਮੈਂ ਇੰਨੇ ਵਜੇ ਉੱਠਣਾ। ਮੰਨ ਲਓ ਵੀ ਮੈਂ 3:30 ਉੱਠਣਾ, ਫੁਰਨਾ ਬਣਾਇਆ ਤੇ ਜਦੋਂ ਪਾਸਾ ਬਦਲਿਆ ਅੱਖਾਂ ਖੁੱਲੀਆਂ 3:25 ਤੇ ਜਾਗ ਆ ਗਈ, 3:30 ਉੱਠਣਾ ਸੀ ਨਾ। ਉਸ ਫੁਰਨੇ ਨੇ ਸੁਚੇਤਤਾ ਦਿੱਤੀ ਰਾਤ ਦੇ ਨੇ, ਕਿਉਂਕਿ ਥਾਟ ਸੁੱਤਿਆਂ ਵੀ ਕੰਮ ਕਰਦਾ। ਉਹਨੇ ਕਹਿ ਦਿੱਤਾ ਵੀ ਤੂੰ ਮੈਨੂੰ ਰਾਤੀ ਕਿਹਾ ਸੀ, ਖਿਆਲ ਨੇ ਕਿਹਾ ਮੈਂ ਤੈਨੂੰ ਉਠਾ ਦੇਣਾ। ਉਸ ਥਾਟ ਨੇ, ਉਸ ਫੁਰਨੇ ਨੇ ਸੁੱਤੇ ਹੋਏ ਸਰੀਰ ਨੂੰ 3:25 ਤੇ ਉਠਾ ਦਿੱਤਾ। ਅੱਗੋਂ ਆਲਸੀ ਮਨ ਸੀ, ਉਹਨੇ ਕਿਹਾ ਨਹੀਂ ਨਹੀਂ ਮੈਂ ਤਾਂ 3:30 ਕਿਹਾ ਸੀ, ਤਾਂ 3:25 ਨੇ ਬਸ ਲਈ ਚਾਦਰ ਸੌਂ ਗਿਆ। ਤੇ ਸੁਪਨੇ ਵਿੱਚ ਕਦੀ ਸਰੋਵਰ ਚ ਨਹਾਈ ਜਾਂਦਾ, ਕਦੀ ਟੂਟੀਆਂ ਤੇ ਨਹਾਈ ਜਾਂਦਾ, ਸੁਪਨੇ ਵਿੱਚ ਗੁਟਕਾ ਪਕੜ ਕੇ ਕਦੀ ਪਰਿਕਰਮਾ ਕਰੀ ਜਾਂਦਾ, ਤੇ ਜਦੋਂ ਅੱਖਾਂ ਖੁੱਲਦੀਆਂ ਨੇ ਉਦੋਂ ਸੂਰਜ ਸਿਰ ਤੇ ਆਇਆ ਹੁੰਦਾ। ਇਹ ਹੈ ਆਲਸ ਕਿ ਜਿਹਨੂੰ ਬੰਦਾ ਇਹ ਪਿਆ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਆ ਤੇਰੀ ਬੰਦਗੀ ਨੇ ਇੰਨੀ ਕਿਰਪਾ ਕੀਤੀ, ਅੰਦਰ ਦਾ ਆਲਸ ਹੀ ਉਡਾ ਦਿੱਤਾ, ਹੁਣ ਆਲਸ ਹੈ ਹੀ ਨਹੀਂ। ਹੁਣ ਮਹਾਰਾਜ ਕਹਿੰਦੇ ਨੇ ਚੌਥਾ ਪੈਰ ਸਭਾਂ ਕਹਿ ਸੁਰਤਿਆਂ ਉਪਜੈ ਚਾਓ। ਜਦੋਂ ਰਾਤ ਦਾ ਚੌਥਾ ਪੈਰ ਆਉਂਦਾ ਅੰਮ੍ਰਿਤ ਵੇਲਾ, ਸੁਰਤੀ ਵਾਲੇ ਸਿੱਖਾਂ ਦੇ ਮਨ ਚ ਚਾਹ ਆਉਂਦਾ ਹੈ। ਚੌਥਾ ਪੈਰ ਸਭਾਂ ਕਹਿ ਸੁਰਤਿਆਂ ਉਪਜੈ ਜਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ। ਉਹਨਾਂ ਦੇ ਮਨ ਵਿੱਚ ਮੁਖ ਵਿੱਚ ਪਰਮਾਤਮਾ ਦਾ ਨਾਮ ਵਸਦਾ, ਉਹ ਤਾਂ ਅੰਮ੍ਰਿਤ ਵੇਲੇ ਚਾਹ ਨਾਲ ਇੰਤਜ਼ਾਰ ਕਰਦੇ। ਇੱਕ ਹੋਰ ਇੱਥੇ ਪ੍ਰਮਾਣ ਚਲੋ ਬਾਣੀ ਚ ਦੇ ਦੇਣਾ, ਵੈਸੇ ਜਨਮ ਸਾਖੀ ਚ ਇੱਕ ਬੜਾ ਪਿਆਰਾ ਬਚਨ ਹੈ। ਡਾਕਟਰ ਬਲਬੀਰ ਸਿੰਘ ਹੋਣਾ ਨੇ ਭਾਈ ਵੀਰ ਸਿੰਘ ਜੀ ਦੇ ਛੋਟੇ ਭਰਾਤਾ ਸਨ, ਤੇ ਦੋ ਦਹਾਕੇ ਉਹਨਾਂ ਤੋਂ ਛੋਟੇ ਸਨ। ਲੰਡਨ ਤੋਂ PhD ਕੀਤੀ ਵਿਦਵਾਨਪੁਰ, ਜਿਹੜੇ ਸੁਣਿਆ ਨੂੰ ਪਤਾ ਹੈ ਉਹਨਾਂ ਦੀ ਇੱਕ ਪੁਸਤਕ ਹੈ ਲੰਮੀ ਨਦਰ। ਉਹਦੇ ਵਿੱਚ ਉਹਨਾਂ ਨੇ ਨਾ ਇਹ ਆਲਸ ਦਾ ਤੇ ਸੁਚੇਤਤਾ ਦਾ ਜ਼ਿਕਰ ਕੀਤਾ ਵੀ ਜਿਹਦੇ ਤੇ ਕਿਰਪਾ ਹੋ ਜਾਏ ਉਹਦੇ ਤੇ ਆਲਸ ਪ੍ਰਭਾਵ ਨਹੀਂ ਪਾਉਂਦਾ, ਆਲਸ ਖਤਮ ਹੋ ਜਾਂਦਾ। ਪਰ ਥੋੜਾ ਜਿਹਾ ਹੱਲਾ ਮਾਰਨਾ ਪੈਂਦਾ, ਮਨ ਦੀ ਥੋੜੀ ਜਿਹੀ ਲਗਾਮ ਪਕੜਨੀ ਪੈਂਦੀ। ਉਹ ਕਹਿੰਦੇ ਨੇ ਬਾਬਾ ਜੀ ਨੂੰ ਕਲਯੁੱਗ ਮਿਲਿਆ। ਹੁਣ ਇਹ ਗੱਲ ਚੇਤੇ ਰੱਖਿਓ, ਸਮੇਂ ਦੀ ਵੰਡ ਵੀ ਕਲਯੁੱਗ ਕਹੀ ਹੈ ਤੇ ਸੁਭਾਅ ਨੂੰ ਵੀ ਗੁਰਬਾਣੀ ਨੇ ਕਲਯੁੱਗ ਕਿਹਾ ਹੈ। ਸਾਖੀਕਾਰ ਜਦੋਂ ਸਾਖੀ ਕਰੇਗਾ ਨਾ, ਉਹ ਬਿੰਬ ਬਣਾ ਕੇ ਉਹਦੀ ਗੱਲ ਕਰੇਗਾ, ਪ੍ਰਤੀਕ ਬਣਾ ਕੇ। ਤੇ ਇੱਕ ਦਿਨ ਮੈਂ ਅਰਜ਼ ਕੀਤੀ ਸੀ, ਹੁਣ ਜਦੋਂ ਸਾਖੀਆਂ ਵਿੱਚ ਇਹ ਚੀਜ਼ ਆਉਂਦੀ ਹੈ ਨਾ, ਤੇ ਇੱਕੋ ਦਮ ਅਸੀਂ ਤੜਪ ਉੱਠਨੇ ਆ, ਉਹ ਇਹ ਕਿਵੇਂ ਹੋ ਸਕਦਾ, ਸਾਇੰਸ ਨਹੀਂ ਮੰਨਦੀ। ਤੇ ਮੈਂ ਇੱਥੇ ਇੱਕ ਦਿਨ ਅਰਜ਼ ਕੀਤੀ ਸੀ, ਅਸੀਂ ਜਿੰਨੇ ਬੈਠੇ ਹਾਂ, ਜੇ ਘਰਾਂ 'ਚ ਤੁਸੀਂ ਸੁਣਦੇ ਹੋ, ਤੁਸੀਂ ਕੋਇਲ ਸੁਣੀ ਹੈ ਨਾ, ਕੋਇਲ ਦੀ ਕੂਕ ਸਭ ਨੇ ਸੁਣੀ, ਪਰ ਬਾਬੇ ਫਰੀਦ ਨੇ ਵੀ ਸੁਣੀ ਹੈ। ਤੇ ਜੇ ਮੰਨ ਲਓ ਮੈਂ ਵਾਰਤਕ ਇਹ ਸ਼ਬਦ ਲਿਖ ਦਿਆਂ ਕਿ ਕੋਇਲ ਕੂਕਦੀ ਪਈ ਸੀ ਤੇ ਫਰੀਦ ਜੀ ਨੇ ਪੁੱਛਿਆ ਤੂੰ ਕਿਉਂ ਇੰਨੀ ਸੋਜ ਵਿੱਚ ਦਰਦ ਭਰੀ ਆਵਾਜ਼ ਵਿੱਚ ਗਾਉਂਦੀ ਹੈ, ਤੇ ਕੋਇਲ ਕਹਿੰਦੀ ਹੈ ਮੈਂ ਇਸ ਕਰਕੇ ਗਾਉਂਦੀ ਹਾਂ ਮੈਨੂੰ ਪ੍ਰੀਤਮ ਦਾ ਵਿਰਹ ਹੈ। ਅਸੀਂ ਇੱਕੋ ਦਮ ਖੰਡਨ ਕਰੋ, ਕਹਿ ਦੇਣਾ ਨਹੀਂ ਜੀ ਕੋਇਲ ਕਦੀ ਬੋਲਦੀ ਹੈ, ਇਹ ਚਿੜੀਆਂ ਕਹਾਣੀਆਂ ਦੀਆਂ ਸਾਖੀਆਂ। ਪਰ ਗੁਰੂ ਗ੍ਰੰਥ ਸਾਹਿਬ ਚ ਹੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿਹੋ ਬਿਰਹ ਜਾਲੀ। ਹੁਣ ਕੋਇਲ ਬੋਲਦੀ ਹੈ ਜੀ, ਇੱਕ ਬਿੰਬ ਹੈ ਗੋਏ ਕੋਇਲ ਅੰਬ ਨੂੰ ਪਿਆਰ ਕਰਦੀ। ਇੱਕ ਹੋਰ ਅਰਜ਼ ਕਰਦਾ, ਮੰਨ ਲਓ ਸਾਡੇ ਪਿੰਡ ਛੱਪੜ ਸਰੋਵਰ ਹੈ, ਉੱਥੇ ਪਾਣੀ ਭਰਿਆ ਹੈ। ਅਸੀਂ ਛੱਪੜ ਦਾ ਪਾਣੀ ਗੰਦਲਾ ਵੇਖ ਕੇ ਪੁੱਛਾਂਗੇ ਕਿ ਮਹੀਨਾ ਪਹਿਲਾਂ ਤੇ ਤੂੰ ਸਾਫ਼ ਸੀ ਹੁਣ ਗੰਦਲਾ ਕਿਉਂ ਹੋ ਗਿਆ, ਤੇ ਅੱਗੋਂ ਛੱਪੜ ਬੋਲ ਕੇ ਕਹੇਗਾ ਤਾਂ ਗੰਦਲਾ ਹੋ ਗਿਆ ਕਿਉਂਕਿ ਸਾਫ਼ ਪਾਣੀ ਮੇਰੇ 'ਚ ਆਉਂਦਾ ਨਹੀਂ। ਤੇ ਜੇ ਮੰਨ ਲਓ ਮੈਂ ਲਿਖ ਵੀ ਦਿਆਂ ਤੇ ਲੋਕਾਂ ਕਹਿਣਾ ਜੀ ਇਹ ਕੀ ਪ੍ਰਪੰਚ ਕਰ ਰਹੇ ਆ। ਪਰ ਗੁਰੂ ਨਾਨਕ ਸਾਹਿਬ ਬਿੰਬ ਵਰਤਦੇ ਆ ਕਿ ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵੰਨ ਕਹਿ ਦੋ ਖੜੇ ਸੜਿਓ ਹੈ ਕਾਲੀ ਹੋਈ ਆ ਦਿਓਰੀ ਨਾਨਕ ਮੈਂ ਤਨ ਭੰਗ। ਉੱਥੇ ਸਰੋਵਰ ਨਾਲ ਵੀ ਗੱਲਾਂ ਕੀਤੀਆਂ। ਹੁਣ ਦੇਖੋ ਸੱਪ ਸੁਣੋ, ਮਾਇਆ ਨੂੰ ਗੁਰੂ ਗ੍ਰੰਥ ਸਾਹਿਬ ਚ ਨਾਗਣੀ ਕਿਹਾ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਤੇ ਬਾਬਾ ਜੀ ਆਪਣੇ ਲਈ ਕਹਿੰਦੇ ਨਾਗਿਨ ਕੋਵਾਂ ਧਰ ਬਸਾਂ ਮੈਂ ਸਪਨੀ ਬਣ ਜਾਵਾਂ। ਹੁਣ ਜੇ ਇਸ ਨੂੰ ਸੁਚੇਤਤਾ ਨਾਲ ਪੜਾਂਗੇ ਨਾ, ਕੋਈ ਸਾਖੀ ਖੰਡਨ ਦੀ ਲੋੜ ਨਹੀਂ ਪੈਂਦੀ, ਅਰਥਾਂ ਨੂੰ ਸਮਝਣ ਦੀ ਲੋੜ ਚਾਹੀਦੀ। ਮੈਂ ਸ਼ਬਦ ਵਰਤਿਆ ਕਲਯੁੱਗ, ਉਹ ਬੰਬ ਬਿੰਬ ਵਰਤਦੇ ਆ ਕਿ ਜਦੋਂ ਬਾਬਾ ਜੀ ਦੇ ਕੋਲ ਆਇਆ ਪਹਿਲਾਂ ਡਰਾਵਣੀ ਸ਼ਕਲ ਸੀ, ਕੋਲ ਆਇਆ ਬੰਦਾ ਜਿਹਾ ਬਣ ਗਿਆ, ਗੁਰਮੁਖੋ ਮਹਾਰਾਜ ਦੇ ਚਰਨਾਂ 'ਚ ਬਹਿ ਗਿਆ। ਮੈਂ ਸਿਰਫ ਸਾਖੀ ਦਾ ਪ੍ਰਤੀਕ ਲੈਣਾ, ਬਿੰਬ ਲੈਣਾ, ਕੀ ਗੱਲ ਦੱਸਣੀ ਚਾਹੁੰਦੇ। ਉਹਨੇ ਆਪਣੇ ਉੱਤੇ ਇੱਕ ਜੁੱਲਾ ਲਿਆ, ਜੁੱਲਾ ਸ਼ਬਦ ਸਮਝਨੇ ਆ, ਤਲਾਈ ਜੀ, ਜੁੱਲਾ ਸ਼ਬਦ ਬੜਾ ਪੁਰਾਣਾ ਸੀ। ਉਹਨੇ ਆਪਣੇ ਉੱਤੇ ਇੱਕ ਚਾਦਰ ਦੀ ਬੁੱਕਲ ਜਾਂ ਰਜਾਈ ਦੀ ਬੁੱਕਲ ਮਾਰੀ ਤੇ ਉਹਦੇ ਵਿੱਚ ਨਿੱਕੇ ਨਿੱਕੇ ਸੁਰਾਖ ਨੇ, ਆਲਸ ਕਿੱਥੋਂ ਗਿਆ, ਉਹ ਥਾਂ ਥਾਂ ਤੋਂ ਰੂਹ ਨਿਕਲਿਆ। ਤੇ ਮਹਾਰਾਜ ਪੁੱਛਦੇ ਆ ਵੀ ਆਹ ਕੀ ਜੋ ਤੂੰ ਆਪਣੇ ਤਨ ਤੇ ਲਿਆ ਹੈ। ਵੈਸੇ ਜਨਮ ਸਾਖੀ ਡਾਕਟਰ ਬਲਬੀਰ ਸਿੰਘ ਨੇ ਕੋਟ ਕੀਤਾ ਕਿ ਜਿੱਥੇ ਗੁਰੂ ਨਾਨਕ ਦਾ ਸ਼ਬਦ ਵਰਤ ਜਾ ਉੱਥੇ ਆਲਸ ਚਲਾ ਜਾਂਦਾ ਹੈ। ਉਹਨੂੰ ਪੁੱਛਦੇ ਨੇ ਇਹ ਕੀ, ਤੇ ਅੱਗੋਂ ਕਹਿੰਦਾ ਇਹ ਆਲਸ ਦੀ ਰਜਾਈ ਹੈ। ਕਹਿੰਦੇ ਨੇ ਕਾਹਦੇ ਲਈ, ਕਹਿੰਦਾ ਮੈਂ ਵਿਰੋਧੀ ਹਾਂ ਨਾਮ ਦਾ। ਉਂਝ ਵੈਸੇ ਚੇਤੇ ਰੱਖਿਓ ਜਦੋਂ ਅੰਦਰ ਵਕਾਰਾਂ ਦਾ ਹੜ ਆ ਜਾਏ ਨਿਤਨਿਮ ਛੁੱਟ ਜਾਏ, ਇਦੂ ਵੱਡਾ ਕਲਯੁੱਗ ਕੋਈ ਨਹੀਂ ਜੇ। ਜਦੋਂ ਰੱਬ ਤੋਂ ਵਿਛੋੜਾ ਪੈ ਜਾਏ, ਅੱਜ ਭਾਈ ਸਾਹਿਬ ਸਵੇਰੇ ਪੜ੍ਹ ਰਹੇ ਸਨ ਦਰਸ਼ਨ ਦਾ ਸ਼ਬਦ, ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਵਿਛੋੜਾ ਵੀ ਕਲਯੁੱਗ ਹੈ। ਅਰਜ਼ ਕਰਾਂ, ਪੁੱਛਿਆ ਵੀ ਇਹ ਕੀ, ਉਹ ਕਹਿੰਦਾ ਇਹ ਆਲਸ ਦੀ ਰਜਾਈ ਹੈ। ਜਿਹੜਾ ਵੇਲਾ ਨਾਮ ਜਪਣ ਦਾ ਹੁੰਦਾ ਮੈਂ ਇਹ ਲੋਕਾਂ ਦੇ ਉੱਤੇ ਪਾ ਦਿੰਦਾ, ਤੇ ਸੱਚੀ ਮੁੱਚੀ ਸਾਰੀ ਰਾਤ ਬੰਦਾ ਜਾਗਦਾ ਰਿਹਾ ਹੋਵੇ ਪੀੜ ਨਾਲ, ਸਵੇਰੇ ਅੰਮ੍ਰਿਤ ਵੇਲੇ ਉਹਦੀ ਅੱਖ ਵਿਦਾ ਲੱਗ ਜਾਂਦੀ, ਭਾਵੇਂ 5 ਮਿੰਟ ਲੱਗੇ 4 ਮਿੰਟ ਲੱਗੇ, ਬੰਦੇ ਨੂੰ ਨੀਂਦ ਘੇਰਦੀ ਹੈ। ਉਹ ਕਹਿੰਦਾ ਮੈਂ ਆਲਸ ਦੀ ਰਜਾਈ ਹੈ, ਲੋਕ ਉੱਠਦੇ ਨੇ ਮੈਂ ਉਹਨਾਂ ਨੂੰ ਢੱਕਿਆ। ਤੇ ਮਹਾਰਾਜ ਹੱਸ ਕੇ ਪੁੱਛਦੇ ਆ ਇਹਦੇ ਵਿੱਚ ਮੋਰੀਆਂ ਸੁਰਾਖ ਕਿਉਂ ਨੇ। ਕਹਿਣ ਲੱਗੇ ਬਾਬਾ ਇਸੇ ਕਰਕੇ ਤਾਂ ਤੇਰੇ ਚਰਨਾਂ 'ਚ ਆਇਆ, ਜਿੱਥੇ ਜਿੱਥੇ ਤੇਰੇ ਚਰਨ ਪੈ ਗਏ ਸ਼ਬਦ ਕੀਰਤਨ ਦਾ ਤੂੰ ਛੱਟਾ ਦੇ ਦਿੱਤਾ, ਤੇਰੇ ਸ਼ਬਦ ਨਾਲ ਜੁੜੇ ਹੋਏ ਰਜਾਈ ਨੂੰ ਵੀ ਪਾੜ ਕੇ ਬਾਹਰ ਨਿਕਲ ਆਉਂਦੇ ਆ, ਉਹਨਾਂ ਉੱਤੇ ਆਲਸ ਕੋਈ ਅਸਰ ਨਹੀਂ ਕਰਦਾ। ਮੇਰੇ ਕਹਿਣ ਤੋਂ ਮੁਰਾਦ ਜਿੱਥੇ ਸ਼ਬਦ ਹੈ ਉੱਥੇ ਆਲਸ ਕਿੱਥੇ ਹੈ। ਗੁਰੂ ਸਾਹਿਬ ਦਾ ਇੱਕ ਬਚਨ ਹੋਰ ਲੈ ਲਈਏ ਕਿ ਆਲਸ ਛਿੱਜ ਗਿਆ, ਪਰਮਾਤਮਾ ਜਦੋਂ ਚੇਤੇ ਆਇਆ महाराज कहते चरण कमलों का प्रेम बनिया आलस है ही नहीं। गुरु अमरदास जी का एक बचन है वारा ते वधीक च समझन ली जी कि पति परदेश गया ये बाणी दे बचन ने कई महीनों तो बाद उन्हें वापस आना है। पत्नी नू खुशी इन्नी है कि रात उन्हें नींद नहीं आजमदी पई ते ये बेनती करांगा कि जदो असी बार मुखी नींद ना आवे चिंता च नींद ना आवे सिर भारा शरीर बिल्कुल मिट्टी बनिया रहेगा ते जदो नाम दा चा होवे सिमरन दा चा होवे ते भावे 24 घंटे भी ना पवो सच वे नाम करके नींद तो बिना भी बंदा खलका फुलका ही रहिंदा है। सिमरन च इन्नी ताकत है। उस बीबी ने पति ने आना बाहरों वो उहदे वास्ते पकवान तैयार करदी पई है उन्हूं रात नींद कित्थे पै घड़ी पिछों देखदी है कुक्कड़ दी बांग नाल वह पिछल पैर उठ खलोती इशनान कीता उन्हें कपड़े पाए चौंका चूल्हा पोचा फेरिया भोजन तैयार किया सारी रात सुती नहीं इस चा विच के कदो टिक्की निकले पति लई भोजन तैयार करा। महाराज कहिंदे आ जिन्हां नूं नितनेम शब्द बाणी का आनंद आ जाए वह भी सुहागण की तरह इंतजार करदे आ कदो चौथा पैर होवे ते उठ के परमात्मा की बंदगी करे। महाराज जी का शब्द है ज्यों पुरख है कर भगती नार है अत लोचै भगती पाए बहु रस सलाने सालने सार दी खट रस मीठे पाए त्यो बाणी भगत सलाहे दे खर नामा चित लाए। परमात्मा दी भगती वाले उन्हां दा आलस चला गया वो कदी कल दी गल नहीं करदे आलस तो बचे कहिंदे कबीर काल करंता अभय कर अब करता सोताल पाछै कछु ना होए गो जो सर पर आवे काल। सच एवे आलस वाला कहिंदा गलिए चिक्कड़ दूर कर फिर सुनो पर अगे उन्हें खंडन किया आलस तो बिना की कहिंदा है गलिए चिक्कड़ दूर कर नाल प्यारे ने चलना ता भिजै कंबली राह ता टुटे ने तुरना वा चिक्कड़ च पैर भुजदे आ डुबदे आ कपड़े भिजदे आ जे घर बिना आलस करके ते प्रेम टुटदा आलस दी मार तो बचिया होया नाम चरंगिया कहिंदा कि भिजो सिजो कंबली अल्लाह वरसै मेहू जाए मिला तिन सजना टुटो नाही नेखो। ए शब्द है एक पासे आलस रोकदा दूजे पासे बंदगी वाला कहिंदा नहीं आलस नहीं। दास ने एक बार अर्ज कीती सी रजनीश ने टीका कीता जपजी साहिब दा चलो जिन्हों अजकल ओशो कहा जाता है उन्हें जपजी साहिब दे टीके दी जदों बोलना शुरू किया जपजी साहिब ते उन्हें शुरुआत एक कहानी तो कीती चलो हिंदी चो बोलिया उहदे कई तर्जमे हो गए कि भादों का महीना सी काली रात है सारा पिंड सुता है सिर्फ गुरु नानक साहब के घर विच दीवा बलदा है वह दीवे की लोच बैठे ने। मेरे मन च आया भी उन्हें कितों कहानी पढ़ी पर मैं बेनती करांगा वह कहानी नहीं कहानी विच बड़ा फर्क हुंदा साखी गवाही हुंदी असल च वह मेहरवान की जन्म साखी विचों साखी है ते जे गुरु ग्रंथ साहिब चो पाठ करो असल चो साखी तो भी उत्ते गुरु ग्रंथ साहिब दा शब्द कहे जो गुरु नानक साहिब ने उच्चारण किया है। रजनीश ने चलो कहानी लिख दिता कि सारा पिंड आराम नाल सुता है गुरु नानक साहिब दे बैठे ने दीवा बल रहा है ते इन्नी देर नूं मां जी ने आवाज दिती हजूर नूं कि बेटा सारा पिंड आराम विच सुता है तू क्यों नहीं विश्राम करता। कहने इस शब्द कहन दे विचकार ही दरमियान ही पिया पिया दी आवाज आई प्रियो प्रियो दी आवाज आई ते महाराज कहंदे सारे नहीं सुते मां ओही सुते ने जिन्हां नूं महबूब भुल गया है जेड़े महबूब दी इंतजार विच बैठे ने उन्हां नूं नींद भी कुछ नहीं कहंदी पई आ पपिया भी बोलदा है। दरअसल ये असल च गुरु ग्रंथ साहिब दा शब्द है चात्रक मीन जल ही ते सुख पावें सारंग शब्द सुहाई ये गुरु नानक साहिब दा शब्द है जी असल च अंदर दी अवस्था है कहानी नहीं कली चात्रक मीन जल ही ते सुख पावें सारंग शब्द सुहाई रैन बबिया बोलियो मेरी माई, ए गुरु ग्रंथ साहिब दा शब्द ए ओ है जिथे आलस चला गया। मां देख अद्धी रात की तुसी कह रहे हो सारे सौ गए, आर पपिया आवाजा देरदा पे अपने प्यारे नू, रैन बबिया बोलियो मेरी माई, लोचन तार ललता बिललाती, दर्शन प्यास रजाई, जेड़े प्यारे दी इंतजार विच बैठे ने किथे आलस, उन्हां दियां अखां चो पानी निकलदा है, ताड़ी लगी उन्हां दी अखां करके, जबान उन्हां दी विलकदी है, अपने प्यारे तो बिना एक खिन भी नहीं रह सकते। मेरे कहण तो मुराद ए सी भाई, महाराज कहिंदे आ तेरा सेवक नाम दे विच जाग गया है ते मेरा अंदर आलस तो रहत हो गया है। इसे नूं गुरमुख प्यारे भाई वीर सिंह कहिंदे आ कि सीने खिच जिन्हां ने खाधी ओ कर आराम नहीं बहिंदे, न्यो वाले नैणा की नींदर ओ दिने रात पै बहिंदे, किथे आलस है जी। दरिया कदी सौंदे देखे आ, चश्मे पानी दे किते आराम करदे देखे आ। भाई साहब ने बड़ी सोहने शब्द कहा, आलस नहीं जिन्ना कोल, सीने खिच जिन्ना ने खाधी ओ कर आराम नहीं बहिंदे, न्यो वाले नैणा की नींदर ओ दिने रात पै बहिंदे, इको लगन लगी लई जांदी है टोर अनंत उन्हां दी, वसलो उरे मकाम ना कोई सो चाल पै नित रहिंदे। जिवें वगदे हो दरिया कदी रुकदे नहीं, फुटे हो चश्मे कदी रुकदे नहीं, सच एवे जिहड़े परमात्मा नूं इश्क करदे ने आलस करके वह भी कदे रुकते नहीं। हजूर ने फरमाया कि परमात्मा तुहाडी कृपा नाल तेरा सेवक नाम च जुड़ गया, तेरे नाम की कृपा नाल सुचेत हो गया, ते हुण मेरे तन दा आलस चला गया है।
रहाओ जह जह पिखो तह नारायण, सगल कटा मह तागा।
जह जह पेखू तह नारायण, सगल कटा मह तागा। इहदे लफ्ज़ी अर्थ ने जिथे जिथे भी मैं वेखना हां उथे नारायण दा अर्थ परमात्मा वाहगुरु आप है। जिथे जिथे वेख रहा पार ब्रह्म परमेश्वर आप है। सगल कटा मैं तागा, सगल दा अर्थ सारे, घट दा अर्थ गिरदे, धागा आ जिहड़ा असीं वरतने खां। कहिंदे ने पार ब्रह्म परमेश्वर मैं जिधर भी झाती मारना, हर पासे तू ही तू है, एक हो के तू अनेकता विच है। सुनो इस गल नूं, सगल कटा मैं तागा, तागा एक है ते घट अनेकां ने। इहनूं गुरु ग्रंथ साहिब की बाणी च इउं कह लईए कि एक ओंकार सगलियां दे विच रचिया होया है, जिन्हां विच रचिया वह अनेकां ने ते रचिया होया सिर्फ इको है। यह गुरु ग्रंथ साहिब च इहदा एक वचन है हजूर दा, सब गोबिंद है, सब गोबिंद है, गोबिंद बिन नहीं कोई। भगत नामदेव जी, जिधर देखना सिर्फ परमात्मा है, परमात्मा है, सब गोबिंद है, सब गोबिंद है, गोबिंद बिन नहीं कोई। सूत एक मन सत सहंस जैसे ओत पोत प्रभ सोई। सूत दा अर्थ है धागा, सूत्र दा। आप जी देखो, मान लो कोई गले दी गानी बनांदा मोतियां दी, मोती 100 हो सकदा, 200 हो सकदा, पर धागा तां 200 नहीं ना हुंदा। इको धागा जिहड़ा है लखां मोतियां विच्चों निकल सकदा, इको धागा हजारां मोतियां विच्चों निकल सकदा। जिवें एक धागा अनेकां मोतियां दे विच आप ही निकलदा, उहदे विच ही मोती परोए ने। इसे तरह एक ओंकार जिन्ना कुछ सिरजिया सारियां विच्चों धागे की तरह निकलिया होया है। महाराज गुरु अर्जुन साहब यह वचन कर रहे हैं कि सब गोबिंद कह, सब गोबिंद कह, गोबिंद बिन नहीं कोई। सूत एक मन सत सांस जैसे ओत पोत प्रभ सोई। जिवें एक धागा हजारां सैकड़े मोतियां विच्चों, महाराज कहिंदे जिधर झाती मारना, जै जै पेखूं तैं हजूर, दूर कतों ना जाई, रब रहा सरबत्र मैं मन सदा तिहाई। हर पासे तू दिसना प्या खैं। जिन्हों धन गुरु गोबिंद सिंह वचन कर दिया कि जमी तुही, जमा तुही, मकी तुही, मका तुही, अपू तुही, अपह तुही, अछू तुही, अछह तुही, जतस तुही, ब्रतस तुही, मतस तुही, ਗਤਸ਼ ਤੁਹੀ ਤੂੰ ਤੁਹੀ ਤੂੰ ਤੁਹੀ ਤੂੰ ਤੁਹੀ ਇਹਦਾ ਮਤਲਬ ਇਹ ਉਹ ਪਰਮ ਅਵਸਥਾ ਹੈ ਜਿੱਥੇ ਹਰ ਪਾਸੇ ਕੇਵਲ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ। ਹੇ ਪ੍ਰਭੂ ਤੁਸੀਂ ਕਿਰਪਾ ਕੀਤੀ ਜਿਸ ਪਾਸੇ ਵੀ ਝਾਤੀ ਮਾਰਨਾ ਆਪ ਜੀ ਦੇ ਦਰਸ਼ਨ ਕੀ ਹੁੰਦੇ ਹਨ।
ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ।
ਸਤਿਗੁਰੂ ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ ਕਿ ਦਾਸ ਨਾਨਕ ਨੇ ਨਾਮ ਉਦਕ ਦਾ ਅਰਥ ਨਾਮ ਅੰਮ੍ਰਿਤ ਜਲ ਉਹਨੂੰ ਪੀਣਾ ਕੀਤਾ ਹੈ। ਹੋਇਆ ਕਿ ਜਿੰਨੇ ਬਾਕੀ ਪਿਆਰ ਸੰਸਾਰ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਸਾਰੇ ਅਸੀਂ ਤਿਆਗ ਦਿੱਤੇ ਨੇ ਸਿਰਫ ਤਾਂ ਸਿਰਫ ਕੇਵਲ ਇੱਕ ਪਰਮਾਤਮਾ ਦੇ ਨਾਮ ਦੀ ਕਿਰਪਾ ਨਾਲ। ਜਦੋਂ ਨਾਮ ਨਾਲ ਮੁਹੱਬਤ ਬਣ ਜਾਏ, ਕੱਲ ਵੀ ਅਰਜ਼ ਕੀਤੀ ਸੀ, ਸੰਸਾਰ ਵਾਲਾ ਪਾਸਾ ਦੂਰ ਚਲਾ ਜਾਂਦਾ ਹੈ ਤੇ ਨਾਮ ਅੰਮ੍ਰਿਤ ਜਲ ਐਸਾ ਜਿਹੜਾ ਸਾਡੇ ਅੰਦਰ ਨੂੰ ਟਿਕਾ ਬਖਸ਼ਦਾ ਹੈ। ਅੱਜ ਦੇ ਇਸ ਸਾਰੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਨਾਮ ਦਾ ਵਿਸਰ ਜਾਣਾ ਬਦਕਿਸਮਤੀ ਹੈ, ਨਾਮ ਦਾ ਚੇਤੇ ਆ ਜਾਣਾ ਖੁਸ਼ਕਿਸਮਤੀ ਹੈ। ਜਿਹੜੇ ਨਾਮ 'ਚ ਜਾਗ ਪਏ ਉਹਨਾਂ ਦੇ ਆਲਸ ਚਲੇ ਗਏ। ਗੁਰਮੁਖੋ ਜਿਹੜੇ ਨਾਮ 'ਚ ਭਿੱਜ ਗਏ ਉਹਨਾਂ ਨੇ ਚਾਰ ਚੁਫੇਰੇ ਪਰਮਾਤਮਾ ਨੂੰ ਦੇਖਿਆ। ਮੈਂ 3 ਕੁ ਮਿੰਟ ਤਾਂ ਪਹਿਲਾਂ ਕਥਾ ਬੰਦ ਕੀਤੀ ਕਿਉਂਕਿ ਭਾਵੇਂ ਸੰਗਤ 'ਚ ਕਈ ਵਾਰੀ ਸੱਜਣਾ ਕੀ ਕਿਹਾ ਵੀ ਥੋੜ੍ਹਾ ਜਿਹਾ ਨਾਮ, ਜਿਵੇਂ ਆਮ ਤੌਰ 'ਤੇ ਬਾਹਰ ਦਾਸ ਕਥਾ ਕਰਦਾ ਅਤੇ ਨਾਮ ਥੋੜ੍ਹਾ ਜਿਹਾ ਜਪ ਲਈਦਾ, ਅਤੇ ਮੈਨੂੰ ਇੱਥੇ ਪਤਾ ਵੀ ਇਹ ਜਿਹੜੀ ਲਾਈਵ ਚੱਲ ਰਹੀ ਹੈ ਨਾ PTC, ਯਾਦ ਰੱਖਿਓ ਇਸ ਇੱਕ ਮਿੰਟ ਦੀ ਕਿੰਨੀ ਕੁ ਕੀਮਤ ਹੈ। ਹੁਣ ਇਸ ਇੰਨੇ ਕੀਮਤੀ ਟਾਈਮ ਵਿੱਚ ਨਾਮ ਦੀ ਅਸੀਂ ਗੱਲ ਕਰਾਂਗੇ, ਕੋਈ ਸ਼ੱਕ ਨਹੀਂ, ਕਿਉਂਕਿ ਇਹ ਸ਼ਬਦ ਦੀ ਵਿਚਾਰ ਦਾ ਵਿਸ਼ਾ ਹੁੰਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ, ਨਾਮ ਜਪਣਾ ਚਾਹੀਦਾ, ਸਤਿਗੁਰੂ ਤਰਸ ਕਰਦੇ ਆਪਣਾ ਜਪਣਿਆ, ਸੰਗਤ ਵਿੱਚ ਵੀ ਜਪਣਿਆ, ਪਰ ਕੀਰਤਨ ਤੇ ਕਥਾ ਦੀ ਕੋਈ ਸ਼ੈਲੀ ਹੁੰਦੀ ਹੈ, ਇਹ ਇਸ ਨੂੰ ਧਿਆਨ ਰੱਖਿਓ। ਕੀਰਤਨ ਦੀ ਆਪਣੀ ਸ਼ੈਲੀ ਹੈ, ਦਰਬਾਰ ਸਾਹਿਬ ਦੇ ਅੰਦਰ ਕੋਈ ਕੀਰਤਨੀਆਂ ਪਹਿਲਾਂ 5-7 ਮਿੰਟ ਵਾਹਿਗੁਰੂ ਨਹੀਂ ਜਪਾ ਸਕਦਾ, ਕਦੇ ਜਪਾਉਂਦਾ ਦੇਖਿਆ ਜੀ? ਕੀਰਤਨ ਦੀ ਆਪਣੀ ਸ਼ੈਲੀ ਹੈ। ਕਈਆਂ ਨੂੰ ਮੇਰੀ ਗੱਲ 'ਚ ਬੜੀ ਰੁੱਖੀ ਲੱਗਣੀ, ਪਹਿਲਾਂ ਸ਼ਬਦ ਦੀ ਮੁਕੰਮਲਤਾ ਹੋਵੇ ਉਦੋਂ ਬਾਅਦ ਸ਼ਬਦ ਦੇ ਪ੍ਰਮਾਣ ਸ਼ੁਰੂ ਹੋਣ, ਪਰ ਅੱਜ ਤਾਂ ਬੜਾ ਸੌਖਾ ਕੰਮ ਬਣ ਗਿਆ ਜੀ। ਮੈਂ ਕਹਿੰਦਾ ਸਿਮਰਨ ਦਾ ਅਭਿਆਸ ਕਰੋ, ਚਾਹੀਦਾ ਜਪ ਕਰਨਾ, ਪਰ ਕੀਰਤਨ ਤੇ ਕਥਾ ਦੀ ਸ਼ੈਲੀ ਨਾ ਮਰਨ ਦਿਓ। ਇਹਦਾ ਆਪਣੀ ਥਾਂ ਹੈ, ਕਥਾ ਦੀ ਆਪਣੀ ਥਾਂ ਹੈ, ਕੀਰਤਨ ਦੀ। ਆਓ ਫਿਰ ਵੀ ਚਲੋ ਅੱਜ ਤੇ ਔਰ ਕੱਲ ਦੋ ਕੁ ਦਿਨ ਜੋ ਸਿਰਫ 2-4 ਮਿੰਟ ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਸਿੰਘ ਬੋਲਿਓ ਤੇ ਫਿਰ ਬੀਬੀਆਂ ਬੋਲਣਾ, ਕਿਉਂਕਿ ਘੱਟੋ ਘੱਟੇ ਪਤਾ ਲੱਗੇ ਵੀ ਅਸੀਂ ਨਾਮ ਕਿੰਨਾ ਕੁ ਪ੍ਰੇਮ ਦੇ ਨਾਲ ਜਪਣੇ ਹਾਂ। ਪਿਆਰ ਅਦਬ ਨਾਲ ਉਚਾਰਨ ਕਰਿਓ ਜੀ। ਵਾਹੇ ਗੁਰੂ, ਸਾਰੇ ਸਿੰਘ ਹੁਣ ਬੀਬੀਆਂ ਉੱਚੀ ਆਵਾਜ਼ ਵਿੱਚ, ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹ।
ਸਤਿਗੁਰੂ ਕਿਰਪਾ ਕਰਨ, ਮੇਰੇ ਤੋਂ ਸ਼ਬਦ ਵਿਚਾਰ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦਿਆ ਜੇ ਆਓ ਹਜ਼ੂਰ ਦੇ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।